ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਵੈ ਸਰਬਨਾਮ ਕਥੈ ਕਮਨ ਕਰਮ ਨਾਮ ਬਰਨਤ ਸਮਤ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਸਭ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਹੋ ਬਿਖਮ ਨਦੀ ਜਾਏ ਤਰਨੀ ਮੋਖ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦਤ ਪਾਵਨ ਭਗਤ ਵਛਲ ਕਰਨਾ ਨਿਧਾਨ ਚਬਰ ਛਤਰ ਸਿੰਘਾਸਨ ਦੇ ਮਾਲਕ ਸਰਬ ਸ਼ਕਤੀਮਾਨ ਸਰਬ ਕਲਾ ਸਮਰੱਥ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਹਾਰਾਜ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹੋਏ ਨੇ। ਵਡਭਾਗੀ ਜਨਾਂ ਨੇ ਹਾਜ਼ਰੀਆਂ ਭਰਦਿਆਂ ਹੋਇਆਂ ਲਾਹੇ ਪ੍ਰਾਪਤ ਕੀਤੇ ਨੇ ਨਿਤਨਿਮ ਦੇ ਪਾਠ। ਉਪਰੰਤ ਆਪ ਜੀ ਨੇ ਰਾਗੀ ਸਿੰਘਾਂ ਦੀ ਰਸਨਾ ਤੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ ਅਤੇ ਹੁਣ ਜੋ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਚੱਲਦੀ ਹੈ ਉਸਦਾ ਸਮਾਂ ਹੋਇਆ ਹੈ। ਆਓ ਕੁਝ ਕੁ ਸਮਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਕੇ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ ਏਕ ਸੁਧਾਖਰ ਜਾਂ ਕੈ ਹਿਰਦੈ ਵਸਿਆ ਤਿਨ ਬੇਦ ਹੈ ਤਤ ਪਛਾਨਿਆ ਰਹਾਉ।
ਸਾਰੰਗ ਮਹੱਲਾ ਪੰਜਵਾ। ਸਾਰੰਗ ਰਾਗ ਦਾ ਨਾਮ ਹੈ। ਸ੍ਰੇਸ਼ਟਤਾਈ ਦੀ ਗਿਆਤਾ ਕਰਾਉਣ ਵਾਲਾ ਮਹੱਲਾ ਪੰਜਵਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ। ਸੋ ਰਹਾਉ ਵਾਲੀਆਂ ਪੰਕਤੀਆਂ ਪ੍ਰਾਰੰਭ ਦੇ ਵਿੱਚ ਨੇ, ਦੋ ਪੰਕਤੀਆਂ ਪਹਿਲੀ ਤੇ ਦੂਸਰੀ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਵਿੱਚ ਇੱਕ ਤਾਂ ਦੁਨੀਆਂ ਜਿਹੜੀ ਹੈ ਪਰਮੇਸ਼ਰ ਨੂੰ ਭੁੱਲ ਕਰਕੇ ਭਟਕਦੀ ਹੈ, ਪਹਿਲੀ ਪੰਕਤੀ ਵਿੱਚ ਇਹ ਹੈ, ਭਰਮ ਦੇ ਵਿੱਚ ਪਏ ਹੋਏ ਨੇ ਲੋਕ। ਦੂਸਰੀ ਦੇ ਵਿੱਚ ਨਾਮ ਦੀ ਮਹਿਮਾ ਜਣਾਈ ਹੈ ਤੇ ਨਾਮ ਜਪਣ ਵਾਲੇ ਦੀ ਵੀ ਨਾਲ ਨਾਲ ਮਹਿਮਾ ਹੈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਦੇ ਨੇ, ਅਵਰ ਸਭ ਭੁੱਲੇ ਭ੍ਰਮਤ ਨਾ ਜਾਣਿਆ। ਹੋਰ ਜਿੰਨੇ ਵੀ ਨੇ ਸਾਰੇ ਭੁੱਲੇ ਭੁੱਲੇ ਹੋਏ ਨੇ। ਸੋ ਭਰਮ ਦੇ ਵਿੱਚ ਪੈ ਕਰਕੇ ਮਨੁੱਖ ਭੁੱਲਦਾ, ਭਰਮ ਦੇ ਵਿੱਚ ਪੈ ਕੇ ਉਹ ਭੁੱਲ ਗਏ ਨੇ ਜਾਂ ਭੁੱਲ ਕੇ ਭਰਮ ਦੇ ਵਿੱਚ ਪੈ ਗਏ ਨੇ। ਇਸ ਤਰੀਕੇ ਦੇ ਨਾਲ ਅਵਰ ਤੋਂ ਭਾਵ ਅਵਰਨ ਜਿਹੜੀ ਹੈ ਅਗਿਆਨ ਦੀ ਵੱਡੀ ਸ਼ਕਤੀ ਹੈ। ਮਨੁੱਖ ਦੇ ਅੰਦਰ ਤਿੰਨ ਦੋਸ਼ ਨੇ, ਮਨ ਦੇ ਉੱਪਰ ਤਿੰਨ ਦੋਸ਼ ਨੇ, ਤਿੰਨ ਮੈਲਾਂ ਲੱਗੀਆਂ ਹੋਈਆਂ ਨੇ। ਉਹਨਾਂ ਦਾ ਨਾਮ ਮਲ, ਵਿਖੇਪ ਤੇ ਅਵਰਨ ਹੈ। ਤਿੰਨ ਦੋਸ਼ ਮਨ ਦੇ ਉੱਪਰ ਤਿੰਨ ਮੈਲਾਂ ਕਹਿ ਲਈਏ। ਪਹਿਲੀ ਜਿਹੜੀ ਮੈਲ, ਉਹਦਾ ਨਾਮ ਹੈ ਮਲ। ਮਨ ਜਿਹੜਾ ਹੈ ਵਿਸ਼ਿਆਂ ਦੇ ਵੱਲੇ ਦੌੜਦਾ ਹੈ, ਰਸਾਂ ਕਸਾਂ ਵੱਲੇ ਦੌੜਦਾ ਹੈ, ਸਿਮਰਨ ਵਿੱਚ ਨਹੀਂ ਲੱਗਦਾ, ਸੇਵਾ ਦੇ ਵਿੱਚ ਨਹੀਂ ਲੱਗਦਾ, ਧਰਮ ਗ੍ਰੰਥਾਂ ਦੀ ਵਿਚਾਰ ਦੇ ਵੱਲੋਂ ਪੂਰੀ ਤਰ੍ਹਾਂ ਅਸਮਰੱਥ ਹੈ, ਚਾਹ ਕੇ ਵੀ ਨਹੀਂ ਲੱਗਿਆ ਜਾਂਦਾ। ਇਹ ਜਿਹੜੀ ਸ਼ਕਤੀ ਮਨ ਨੂੰ ਖਿੱਚਦੀ ਹੈ ਉਹਦਾ ਨਾਮ ਹੈ ਮਲ। ਦੂਸਰੀ ਸ਼ਕਤੀ ਜਿਹੜੀ ਉਹਦਾ ਨਾਮ ਹੈ ਵਿਖੇਪ। ਸੋ ਪਹਿਲੀ ਜਿਹੜੀ ਪਹਿਲਾ ਦੋਸ਼ ਜਿਹੜਾ ਹੈ ਮਲ ਦਾ, ਇਹਦੀ ਨਿਵਿਰਤੀ ਕਰਮ ਦੇ ਦੁਆਰਾ ਮੰਨੀ ਹੈ। ਕਰਮ ਦੇ ਨਾਲ ਇਹਦੀ ਨਿਵਿਰਤੀ ਹੋ ਜਾਂਦੀ ਹੈ। ਮਲ ਜਿਹੜਾ ਦੋਸ਼ ਮਨ ਨੂੰ ਲੱਗਾ ਹੋਇਆ, ਮੈਲ ਕਹਿ ਲਈਏ, ਦੋਸ਼ ਕਹਿ ਲਈਏ, ਇਹ ਲਹਿ ਜਾਂਦੀ ਹੈ। ਕਰਮ ਜਿਹੜਾ ਅੱਗੋ ਤਿੰਨ ਪ੍ਰਕਾਰ ਦਾ ਵਿਦਵਾਨਾਂ ਨੇ ਕਥਨ ਕੀਤਾ, ਇੱਕ ਨਿਤਨੇਮ ਕਰਮ ਹੁੰਦਾ, ਇੱਕ ਵਾਜ ਕਰਮ ਹੁੰਦਾ, ਇੱਕ ਮਾਨਸ ਕਰਮ ਹੁੰਦਾ। ਨਿਤਨੇਮ ਕਰਮ ਜਿਹੜਾ ਹੈ ਇਹਦੇ ਵਿੱਚ ਜਿਹੜਾ ਨਿਰੋਜ ਦਾ ਕੰਮ ਕਰਨਾ, ਰੋਜ ਨਿਤਨੇਮ ਕਰਨਾ ਆਪਾਂ ਕਹਿ ਲਈਏ, ਬਾਣੀ ਪੜ੍ਹਨੀ, ਰੋਜ ਪਾਠ ਕਰਨਾ ਪੰਜ ਬਾਣੀਆਂ ਦਾ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਸਰੀਰ ਦੀ ਸਫਾਈ ਰੱਖਣੀ, ਦਾਤਨ ਕਰਨੀ, ਪਵਿੱਤਰਤਾ ਰੱਖਣੀ। ਸੋ ਸਤਿਗੁਰ ਕਾ ਜੋ ਸਿੱਖ ਆ ਖਾਏ, ਭਲਕੇ ਉੱਠ ਹਰਨਾਮ ਧਿਆਵੈ, ਇਹ ਨਿਤਨੇਮ ਕਰਮ ਦੇ ਵਿੱਚ ਆ ਜਾਂਦਾ। ਭਲਕੇ ਉੱਠ ਹਰਨਾਮ ਧਿਆਵੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਿਕ ਪਾਪ ਦੋਖ ਲੈ ਜਾਵੈ, ਪਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੈ, ਇਹ ਨਿਤਨੇਮ ਕਰਮ ਦੇ ਵਿੱਚ ਆਉਂਦਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਇਹ ਨਿਤਨੇਮ ਕਰਮ ਦੇ ਵਿੱਚ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੇ ਪ੍ਰਭੂ ਦਾ ਸਿਮਰਨ ਕਰਨਾ, ਨਾਮ ਜਪਣਾ, ਪਹਿਲਾ ਕਰਮ ਇਹ ਹੈ ਨਿਤਨੇਮ ਕਰਮ। ਦੂਸਰਾ ਹੈ ਵਾਚ ਕਰਮ, ਵਾਚਕ ਕਰਮ। ਬੋਲ ਕਰਕੇ ਗੁਰਬਾਣੀ ਦਾ ਪਾਠ ਕਰਨਾ, ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ, ਮੂਲ ਮੰਤਰ ਦਾ ਜਾਪ ਕਰਨਾ, ਤੇ ਇਸ ਜ਼ੁਬਾਨ ਦੇ ਨਾਲ ਮਿੱਠੇ ਬਚਨ ਬੋਲਣ, ਕਿਉਂਕਿ ਇਹਦੇ ਨਾਲ ਕਰਮ ਜਿਹੜੀ ਆਪਣੀ ਜ਼ੁਬਾਨ ਇਹ ਕਰਮ ਦੇ ਵਿੱਚ ਪ੍ਰਵਿਰਤ ਹੁੰਦੀ ਹੈ, ਜਦੋਂ ਬੋਲਦੀ ਹੈ ਉਦੋਂ ਕਰਮ ਬਣ ਜਾਂਦਾ। ਜੇ ਇਹਦੇ ਨਾਲ ਮਿੱਠੇ ਬਚਨ ਬੋਲੇ ਜਾਣ ਤੇ ਸ਼ੁਭ ਕਰਮ ਜਿਹੜੇ ਨੇ ਉਹਨਾਂ ਦੇ ਵਿੱਚ ਆਪਣੀ ਜ਼ੁਬਾਨ ਰਸਨਾ ਜੀਭ ਜਿਹੜੀ ਹੈ ਪ੍ਰਵਿਰਤ ਹੋ ਜਾਂਦੀ। ਜੇ ਇਹਦੇ ਨਾਲ ਕੌੜੇ ਬਚਨ ਫਿੱਕੇ ਬੋਲ ਬਚਨ ਬੋਲੇ ਜਾਣਗੇ ਤੇ ਉਹ ਅਸ਼ੁਭ ਕਰਮ ਦੇ ਵਿੱਚ ਪ੍ਰਵਿਰਤ ਹੋ ਜਾਵੇਗੀ ਆਪਣੀ ਜ਼ੁਬਾਨ। ਉਹ ਪਾਪ ਰਸਨਾ ਦੇ ਦੁਆਰਾ ਵੀ ਪਾਪ ਹੁੰਦਾ, ਜੀਭ ਦੇ ਦੁਆਰਾ ਵੀ ਪਾਪ ਹੁੰਦਾ, ਜੀਭ ਦੇ ਦੁਆਰਾ ਵੀ ਪੁੰਨ ਵੀ ਹੁੰਦਾ, ਪਾਪ ਵੀ ਹੁੰਦਾ। ਤੇ ਇਸ ਤਰੀਕੇ ਦੇ ਨਾਲ ਇਹ ਵਾਚ ਕਰਮ ਜਿਹੜੇ ਆ ਉਹ ਜੀਭ ਨਾਲ ਕੀਤੇ ਜਾਂਦੇ ਨੇ, ਵਾਚ ਕਰਮ ਬੋਲ ਕੇ। ਤੇ ਇਸ ਤਰ੍ਹਾਂ ਮਿੱਠੇ ਬਚਨ ਬੋਲਣੇ, ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਤੇ ਮੂਲ ਮੰਤਰ ਜਪਣਾ, ਵਾਹਿਗੁਰੂ ਨਾਮ ਜਪਣਾ, ਇਹ ਵਾਚ ਕਰਮ ਹੈ। ਤੀਸਰਾ ਹੁੰਦਾ ਮਾਨਸ ਕਰਮ, ਮਨ ਵੀ ਕਰਮ ਕਰਦਾ ਆਪਣਾ, ਮਨ ਦੇ ਵਿੱਚ ਦਇਆ ਹੋਣੀ ਇਹ ਮਨ ਦਾ ਕਰਮ ਹੈ, ਕਿਉਂਕਿ ਮਨ ਤੋਂ ਹੀ ਕਰਨਾ ਪੈਦਾ ਹੁੰਦੀ ਹੈ। ਦਇਆ ਕਰਨੀ ਮਨ ਤੋਂ, ਸੰਤੋਖ ਧਾਰਨ ਕਰਨਾ, ਸੋ ਪਰਉਪਕਾਰ ਮਨ ਦੇ ਵਿੱਚ ਚਿਤਵਦੇ ਰਹਿਣਾ ਇਹ ਮਾਨਸ ਕਰਮ ਹੈ। ਤਿੰਨ ਤਰ੍ਹਾਂ ਦੇ ਇਹ ਕਰਮ ਨੇ ਜਿਹੜੇ। ਸੋ ਇਸ ਪ੍ਰਕਾਰ ਪਹਿਲਾ ਜਿਹੜਾ ਦੋਸ਼ ਜਿਹਦੀ ਆਪਾਂ ਗੱਲ ਕਰਦੇ ਸੀ ਨਾ, ਮਲ ਦੋਸ਼, ਉਹਦੀ ਨਿਵਿਰਤੀ ਇਹ ਕਰਮ ਕਰਨ ਦੇ ਨਾਲ ਹੁੰਦੀ ਹੈ। ਇਹ ਮੈਲ ਜਿਹੜੀ ਹੈ ਪਹਿਲੀ ਇਹ ਲਹਿ ਜਾਂਦੀ ਹੈ, ਉਦਾਂ ਜਨਮ ਜਨਮ ਕੀ ਲੱਗੀ ਹੋਈ ਹੈ ਇਹ ਦੂਰ ਹੋ ਜਾਂਦੀ, ਲਹਿ ਜਾਂਦੀ ਹੈ। ਦੂਸਰੀ ਜਿਹੜੀ ਦੂਸਰਾ ਦੋਸ਼ ਉਹਦਾ ਨਾਮ ਹੈ ਵਿਖੇਪ। ਇਹ ਤਾਂ ਹੁਣ ਮੈਲ ਦੂਰ ਹੋ ਗਈ ਇਸ ਤਰੀਕੇ ਨਾਲ ਸ਼ੁਭ ਕਰਮ ਕਰਨ ਦੇ ਨਾਲ। ਹੁਣ ਮਨ ਜਿਹੜਾ ਪਹਿਲਾਂ ਵਿਸ਼ਾ ਵਾਲੇ ਦੌੜਦਾ ਸੀ, ਹੁਣ ਨਹੀਂ ਜਾਂਦਾ, ਹੁਣ ਆਪਣੇ ਭਲੇ ਵਾਸਤੇ। ਇਸ ਪ੍ਰਕਾਰ ਆਪਣੇ ਭਲੇ ਵਾਸਤੇ ਦੌੜਦਾ, ਮਾਇਆ ਇਕੱਠੀ ਕਰਨੀ ਚਾਹੁੰਦਾ, ਆਪਣੀ ਸ਼ੋਭਾ ਚਾਹੁੰਦਾ, ਪਰ ਇਹ ਵੀ ਮੈਲ ਹੈ। ਇਹ ਵੀ ਨਹੀਂ ਚਾਹੀਦਾ, ਕੇਵਲ ਮਨ ਜਿਹੜਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜਨਾ ਚਾਹੀਦਾ, ਨਾਮ ਅੰਦਰ ਵਸਣਾ ਚਾਹੀਦਾ। ਇਹਦੀ ਨਿਵਿਰਤੀ ਉਪਾਸ਼ਨਾ ਦੇ ਦੁਆਰਾ ਮੰਨੀ ਹੈ। ਸੋ ਸ਼ਬਦ ਦੇ ਦੁਆਰਾ, ਧਿਆਨ ਦੇ ਦੁਆਰਾ, ਸ਼ਬਦ ਦੇ ਸੁਰਤ ਦਾ ਮਿਲਾਪ ਕਰਵਾਉਣਾ, ਸੋ ਸ਼ਬਦ ਦਾ ਅਭਿਆਸ ਕਰਨ ਦੇ ਨਾਲ ਇਹ ਮੈਲ ਜਿਹੜੀ ਦੂਰ ਹੋ ਜਾਂਦੀ ਹੈ। ਤੀਸਰੀ ਹੈ ਅਵਰ ਸਭ ਭੂਤੇ ਭ੍ਰਮਤ ਨ ਜਾਣਿਆ। ਅਵਰਨ ਜਿਹੜੀ ਹੈ ਇਹ ਗਿਆਨ ਦੇ ਦੁਆਰਾ, ਜਦੋਂ ਬ੍ਰਹਮ ਗਿਆਨ ਹੁੰਦਾ, ਪੂਰਨ ਗਿਆਨ ਹੁੰਦਾ, ਇਹ ਅਵਰਨ ਹੈ ਕੀ ਚੀਜ਼। ਅਵਰਨ ਜਿਹੜੀ ਅਗਿਆਨ ਦੀ ਵੱਡੀ ਸ਼ਕਤੀ ਹੈ, ਇਹਦੀਆਂ ਗਾਂ ਹੋਰ ਦੋ ਅੱਗੇ ਸ਼ਕਤੀਆਂ ਨੇ, ਇਹਨਾਂ ਨੂੰ ਕਹਿੰਦੇ ਨੇ ਅਸਵਾ ਪਾਦਕ ਤੇ ਅਪਾਨਾ ਪਾਦਕ। ਚੀਜ਼ ਹੈ ਹੀ ਨਹੀਂ, ਇੱਕ ਤਾਂ ਇਹ ਹੈ ਚੀਜ਼ ਹੈ ਨਹੀਂ, ਦੂਸਰਾ ਪ੍ਰਤੀਤ ਨਹੀਂ ਹੁੰਦੀ। ਬ੍ਰਹਮ ਨਹੀਂ ਹੈ, ਰੱਬ ਨਹੀਂ ਹੈ, ਨਾਸਤਕ ਪੁਣਾ ਇਹ ਅਸਵਾ ਪਾਦਕ ਅਪਾਨਾ ਪਾਦਕ। ਰੱਬ ਹੈ ਪਰ ਪ੍ਰਤੀਤ ਨਹੀਂ ਹੁੰਦਾ, ਜਿਵੇਂ ਕਿਸੇ ਨੂੰ ਅੱਖਾਂ ਦੇ ਵਿੱਚ ਮੋਤੀਆ ਪਿਆ ਹੋਵੇ ਉਹਨੂੰ ਦਿਸਦਾ ਨਹੀਂ, ਨਜ਼ਰ ਨਹੀਂ ਆਉਂਦਾ। ਇਸ ਤਰੀਕੇ ਦੇ ਨਾਲ ਇਹ ਮੈਲ ਇਸ ਤਰ੍ਹਾਂ ਦੀ ਹੈ। ਰੱਬ ਦਿਸਦਾ ਨਹੀਂ, ਨਜ਼ਰ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਇਹਦਾ ਪਰਦਾ ਅਵਰਨ ਦਾ ਪਰਦਾ ਉੱਪਰ ਪਿਆ ਹੋਇਆ। ਇਹ ਜਿੰਨਾ ਚਿਰ ਤੱਕ ਬ੍ਰਹਮ ਗਿਆਨ ਨਹੀਂ ਹੁੰਦਾ, ਕਥਾ ਦੇ ਦੁਆਰਾ, ਗੁਰਬਾਣੀ ਦੇ ਦੁਆਰਾ ਜਿਹੜਾ ਗਿਆਨ ਸਾਨੂੰ ਮਿਲੇ, ਉਹ ਗਿਆਨ ਬਾਹਰ ਜਾ ਕੇ ਭੁਲਾਉਣਾ ਨਹੀਂ, ਉਹ ਗਿਆਨ ਨੂੰ ਪ੍ਰਪੱਕ ਕਰਨਾ ਹਿਰਦੇ ਦੇ ਵਿੱਚ। ਗਿਆਨ ਨੂੰ ਪ੍ਰਪੱਕ ਕਰਨਾ ਹੈ, ਹਿਰਦੇ ਚ ਗਿਆਨ ਨੂੰ ਟਿਕਾਉਣਾ। ਜਦੋਂ ਉਹ ਗਿਆਨ ਹਿਰਦੇ ਚ ਪ੍ਰਪੱਕ ਹੋ ਜਾਵੇਗਾ ਤੇ ਫਿਰ ਸੱਚੀ ਮੁੱਚੀ ਜਿਹੜਾ ਅੰਤਰੀਵ ਅੰਦਰਲਾ ਗਿਆਨ ਉਹਦਾ ਚਲਕਾਰਾ ਵੱਜੇਗਾ। ਗਿਆਨ ਜਿਹੜਾ ਪ੍ਰਕਾਸ਼ ਰੂਪ ਹੈ, ਹਿਰਦੇ ਚ ਪ੍ਰਕਾਸ਼ ਹੋਵੇਗਾ ਤੇ ਇਸ ਤਰ੍ਹਾਂ ਫਿਰ ਇਹ ਜਿਹੜਾ ਅਵਰਨ ਦਾ ਪਰਦਾ ਹੈ, ਜਦੋਂ ਬ੍ਰਹਮ ਗਿਆਨ ਹੋਵੇ ਉਦੋਂ ਇਹ ਦੂਰ ਹੁੰਦਾ ਸਾਧ ਸੰਗਤ ਦੇ ਦੁਆਰਾ। ਇਸ ਤਰੀਕੇ ਨਾਲ ਇਹਦੀ ਨਿਵਿਰਤੀ ਗਿਆਨ ਦੇ ਦੁਆਰਾ ਹੁੰਦੀ ਹੈ। ਅਵਰਨ ਸਾਹਿਬ ਸਾਰਿਆਂ ਉੱਪਰ ਅਵਰਨ ਦਾ ਪਰਦਾ ਪਿਆ। ਭੂਲੇ ਭ੍ਰਮਤ ਨਾ ਜਾਣਿਆ, ਭੂਲੇ ਨੇ ਤੇ ਭ੍ਰਮਤ ਭਰਮ ਪੰਜ ਪ੍ਰਕਾਰ ਦਾ ਹੈ। ਪੰਜ ਪ੍ਰਕਾਰ ਦਾ ਭਰਮ ਪਿਆ ਹੈ, ਭੇਦ ਭਰਮ ਕਰਤਾ ਤੱਤ ਭਰਮ ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ ਪੰਚੋ ਭਰਮ ਸੰਸਾਰ। ਪੰਜ ਪ੍ਰਕਾਰ ਦਾ ਭਰਮ, ਭਰਮ ਦੇ ਵਿੱਚ ਸਾਇਆ ਸਾਰੇ ਨੇ, ਮਾਇਆ ਨੇ ਭਰਮਾਇਆ। ਭਰਮਾਉਣ ਵਾਲੀ ਕਿਹੜੀ ਸ਼ਕਤੀ ਹੈ? ਮਾਇਆ ਜਿਹੜੀ ਹੈ ਉਹ ਭਰਮਾਉਣ ਵਾਲੀ ਸ਼ਕਤੀ ਹੈ, ਉਹਨੇ ਜੀਵ ਨੂੰ ਭਰਮਾਇਆ, ਉਹਨੇ ਦੇਵਤੇ ਵੀ ਭਰਮਾਏ ਨੇ, ਉਹਨੇ ਸਿੱਧ ਲੋਕ ਵੀ ਭਰਮਾਏ ਨੇ, ਉਹਨੇ ਵੱਡੇ ਵੱਡੇ ਰਿਸ਼ੀ ਵੀ ਭੁਲਾਏ ਨੇ। ਤਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਪਰਮੇਸ਼ਵਰ ਨਰ ਦੇਵੀ ਦੇਵਾ ਪਰਮੇਸ਼ਰ ਸਭ ਪ੍ਰਮੇਵਾ ਪਰਮ ਪਰਮ ਮਾਨ ਖਟਹਿ ਕਾਜ ਦੁੱਤਰ ਮਹਾ ਬਿਖਮ ਇਹ ਮਾਏ। ਪਰਮੇਸ਼ਵਰ ਨਰ ਦੇਵੀ ਦੇਵਾ, ਹੋਰ ਦੇਵਤੇ ਨਰ ਮਨੁੱਖ ਤੇ ਦੇਵੀ ਤੇ ਦੇਵਤੇ ਵੀ ਇਸ ਦੇ ਕਰਕੇ ਮਾਇਆ ਦੇ ਕਰਕੇ ਭਰਮ ਦੇ ਵਿੱਚ ਪੈ ਕੇ ਭਰਮ ਗਏ ਨੇ, ਭਟਕ ਗਏ ਨੇ। ਪਰਮ ਹੈ ਕੀ ਚੀਜ਼? ਪਰਮ ਜੈਸਾ ਮਾਨੀਆ ਹੋਏ ਨਾ ਤੈਸਾ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਪਰਮ ਕੀ? ਭਰਮ ਕੀ ਹੁੰਦਾ? ਜਿਹੜੀ ਚੀਜ਼ ਮੰਨੀਏ ਉਹ ਚੀਜ਼ ਹੁੰਦੀ ਨਹੀਂ, ਇਹਨੂੰ ਭਰਮ ਕਹਿ ਦਿੰਦੇ ਨੇ। ਜਿਵੇਂ ਹਨੇਰੇ ਦੇ ਵਿੱਚ ਨਾ ਹੀ ਬਹੁਤਾ ਹਨੇਰਾ ਹੋਵੇ, ਹਨੇਰਾ ਜ਼ਿਆਦਾ ਹੋਵੇ, ਚਾਨਣ ਘੱਟ ਹੋਵੇ, ਗੂੜਾ ਹਨੇਰਾ ਨਾ ਹੋਵੇ ਤੇ ਚਾਨਣ ਵੀ ਪੂਰਾ, ਜਿਵੇਂ ਹੁਣ ਚਾਨਣ ਦਿਨ ਦਾ ਸੂਰਜ ਦਾ ਪ੍ਰਕਾਸ਼, ਇਸ ਤਰ੍ਹਾਂ ਦਾ ਚਾਨਣ ਵੀ ਨਾ ਹੋਵੇ ਤੇ ਪੂਰਾ ਹਨੇਰਾ ਵੀ ਨਾ ਹੋਵੇ। ਹਨੇਰਾ ਜ਼ਿਆਦਾ ਹੋਵੇ, ਥੋੜਾ ਜਿਹਾ ਚਾਨਣ ਹੋਵੇ ਤੇ ਕੋਈ ਵਸਤੂ ਪਈ ਹੋਵੇ, ਰੱਸੀ ਪਈ ਹੋਵੇ, ਰੱਸੀ ਦੂਰੋਂ ਐ ਪ੍ਰਤੀਤ ਹੋਵੇ ਜਿਵੇਂ ਸੱਪ ਹੈ, ਉਹ ਰੱਸੀ ਹਨੇਰੇ ਵਿੱਚ ਸੱਪ ਪ੍ਰਤੀਤ ਹੁੰਦੀ ਹੈ, ਪਰ ਉਹ ਸੱਪ ਨਹੀਂ, ਹਨੇਰੇ ਕਰਕੇ ਉਹ ਸੱਪ ਪ੍ਰਤੀਤ ਹੋ ਰਹੀ ਹੈ। ਹਨੇਰੇ ਦੂਰ ਪਈ ਹੈ, ਵੇਖਣ ਵਾਲੇ ਨੂੰ ਲੱਗਦਾ ਜਿਵੇਂ ਸੱਪ ਹੈ ਤੇ ਉਹ ਭਰਮ ਪੈ ਗਿਆ। ਭਰਮ ਦੇ ਕਰਕੇ ਉਹ ਸੱਪ ਪ੍ਰਤੀਤ ਹੋ ਰਹੀ ਹੈ, ਸੱਪ ਹੈ ਨਹੀਂ। ਜਦੋਂ ਨੇੜੇ ਹੋ ਕਰਕੇ ਉਸ ਰੱਸੀ ਨੂੰ ਵੇਖਿਆ ਗਿਆ, ਉਦੋਂ ਫਿਰ ਭਰਮ ਦੂਰ ਹੋ ਗਿਆ ਵੀ ਇਹਦਾ ਰੱਸੀ ਹੈ, ਸੱਪ ਨਹੀਂ ਸੀ, ਕੇਵਲ ਇਹ ਭੁਲੇਖਾ ਸੀ। ਇਹਨੂੰ ਭਰਮ ਕਹਿ ਦਿੰਦੇ ਨੇ। ਮਾਧਵੇ ਕਿਆ ਕਹੀਏ ਭਰਮ ਐਸਾ, ਕੀ ਕਹੀਏ, ਇਸ ਤਰ੍ਹਾਂ ਦਾ ਭਰਮ ਪੈ ਗਿਆ, ਜੈਸਾ ਮੰਨੀਏ ਹੋਏ ਨਾ ਤੈਸਾ, ਜਿਸ ਤਰ੍ਹਾਂ ਦਾ ਮੰਨੀਏ ਨਾ ਉਸ ਤਰ੍ਹਾਂ ਦਾ ਨਾ ਹੋਵੇ। ਆਪਾਂ ਮੰਨ ਲੈਂਦੇ ਹਾਂ ਵੀ ਆਹ ਚੀਜ਼ ਇਸ ਤਰ੍ਹਾਂ ਦਾ, ਪਰ ਅਸਲ ਸੱਚਾਈ ਕੁਝ ਹੋਰ ਹੋਵੇ, ਉਸ ਤਰ੍ਹਾਂ ਉਹ ਨਾ ਹੋਵੇ, ਇਹਨੂੰ ਭਰਮ ਹੈ। ਭਗਤ ਰਵਿਦਾਸ ਦਾ ਪਾਵਨ ਸ਼ਬਦ ਹੈ, ਨਾਲ ਉਹਨਾਂ ਉਦਾਹਰਨ ਦਿੱਤੀ ਹੈ। ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ, ਭਰਮ ਪੈ ਗਿਆ ਸੀ ਰਾਜੇ ਜਨਕ ਨੂੰ, ਅਛਤ ਰਾਜ ਵਿਚਰਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਰਾਜੇ ਜਨਕ ਨੂੰ ਭਰਮ ਹੋ ਗਿਆ ਸੀ, ਸੁਪਨਾ ਆਇਆ, ਸੌ ਗਿਆ, ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ। ਸੁਪਨੇ ਚ ਭਿਖਾਰੀ ਬਣ ਕੇ ਤੇ ਉਹ ਮੰਗਦਾ ਫਿਰਦਾ ਭੀਖ। ਹੁਣ ਜਦੋਂ ਸੁਪਨਾ ਆਉਂਦਾ ਹੋਵੇ ਉਦੋਂ ਆਪਾਂ ਨੂੰ ਸੱਚਾ ਹੀ ਪ੍ਰਤੀਤ ਹੁੰਦਾ, ਇਹਦਾ ਆਪਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਜਦੋਂ ਆਪਾਂ ਜਾਗਦੇ ਹਾਂ ਵੀ ਇਹ ਤਾਂ ਸੁਪਨਾ ਸੀ, ਝੂਠ ਹੈ, ਪਰ ਜਦੋਂ ਆਪਾਂ ਸੁੱਤੇ ਹੁੰਦੇ ਹਾਂ ਉਦੋਂ ਸਾਰਾ ਸੱਚ ਹੀ ਲੱਗ ਰਿਹਾ ਹੁੰਦਾ। ਇਸ ਤਰ੍ਹਾਂ ਜਦੋਂ ਉਹਨੂੰ ਸੁਪਨਾ ਆਇਆ, ਭਿਖਾਰੀ ਬਣ ਗਿਆ, ਉੱਠਿਆ ਤੇ ਰਾਜਾ, ਸੁਪਨੇ ਚ ਭਿਖਾਰੀ, ਉੱਠਿਆ ਤੇ ਰਾਜਾ, ਮਨ ਚ ਵਿਚਾਰ ਆਈ ਵੀ ਇਹ ਸੱਚੀ ਗੱਲ ਹੈ ਕਿ ਉਹ ਸੱਚੀ ਗੱਲ ਹੈ, ਉਹ ਸੱਚ ਸੀ ਜਿਹੜਾ ਮੈਂ ਪਹਿਲਾਂ ਵੇਖਿਆ ਕਿ ਆਹ ਸੱਚ ਹੈ, ਜਿਹੜਾ ਹੁਣ ਦੇਖ ਰਿਹਾ ਹੁਣ ਮੈਂ ਰਾਜਾ ਆ, ਇਹ ਸੱਚਾਈ ਹੈ ਕਿ ਜਾਂ ਭਿਖਾਰੀ ਵਾਲੀ ਕਿਹੜਾ ਸੱਚ ਹੈ। ਮਨ ਵਿੱਚ ਭਰਮ ਪੈ ਗਿਆ, ਹੁਣ ਭਰਮ ਨੂੰ ਕੋਈ ਦੂਰ ਕਰੇ, ਭਰਮ ਨੂੰ ਦੂਰ ਕਰੇ, ਛੇਤੀ ਕਰੇ। ਤੇ ਇਸ ਤਰੀਕੇ ਦੇ ਨਾਲ ਹੈ ਰਾਜਾ, ਰਾਜਾ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ, ਇਸ ਤਰੀਕੇ ਨਾਲ ਭਰਮ ਦੇ ਕਰਕੇ ਫਿਰ ਅਸ਼ਟਾਵਕਰ ਨੇ ਭਰਮ ਦੂਰ ਕੀਤਾ ਸੀ, ਬ੍ਰਹਮ ਗਿਆਨ ਹੋ ਗਿਆ ਸੀ। ਤੇ ਇਸ ਤਰੀਕੇ ਨਾਲ ਭਾਈ ਇਹ ਭਰਮ ਇਹਨੂੰ ਕਹਿੰਦੇ ਨੇ, ਤੇ ਪੰਜ ਪ੍ਰਕਾਰ ਦਾ ਹੁੰਦਾ ਅੱਗੋਂ ਭੇਦ ਭਰਮ। ਪਹਿਲਾ ਨੰਬਰ ਦਾ, ਪਹਿਲੇ ਨੰਬਰ ਤੇ ਭੇਦ ਭਰਮ ਹੈ। ਸੋ ਪਰਮੇਸ਼ਰ ਦੇ ਵਿੱਚ ਤੇ ਆਪਣੇ ਵਿੱਚ ਫਰਕ ਸਮਝਣਾ, ਵਾਹਿਗੁਰੂ ਹੋਰ ਹੈ ਅਸੀਂ ਹੋਰ ਹਾਂ, ਨਹੀਂ, ਇੱਕ ਹੀ ਰੂਪ ਹੈ, ਜੋ ਵਾਹਿਗੁਰੂ ਹੈ ਉਹ ਹੀ ਅਸੀਂ ਹਾਂ, ਜੋ ਅਸੀਂ ਹਾਂ ਵਾਹਿਗੁਰੂ, ਉਹਦੀ ਅੰਸ਼ ਹੀ ਆਤਮਾ ਆਪਣੇ ਵਿੱਚ ਹੈ। ਸਤ ਚਿੱਤ ਆਨੰਦ ਸਰੂਪ ਪਰਮੇਸ਼ਰ ਹੈ ਤੇ ਸਾਡੀ ਜਿਹੜੀ ਆਤਮਾ ਇਹ ਵੀ ਸਤ ਚਿੱਤ ਆਨੰਦ ਸਰੂਪ ਹੈ। ਵਾਹਿਗੁਰੂ ਦੇ ਵਿੱਚ ਕੋਈ ਦੁੱਖ ਨਹੀਂ ਤੇ ਆਤਮਾ ਦੇ ਵਿੱਚ ਵੀ ਦੁੱਖ ਨਹੀਂ। ਵਾਹਿਗੁਰੂ ਸੱਚਾ ਤੇ ਆਤਮਾ ਵੀ ਸੱਚੀ ਹੈ। ਵਾਹਿਗੁਰੂ ਆਨੰਦ ਸਰੂਪ ਹੈ, ਆਤਮਾ ਵੀ ਆਨੰਦ ਸਰੂਪ ਹੈ। ਵਾਹਿਗੁਰੂ ਚੇਤਨ ਹੈ, ਆਤਮਾ ਵੀ ਚੇਤਨ ਸਰੂਪ। ਪਰ ਇਹ ਫਰਕ ਪੈ ਗਿਆ ਹੈ, ਫਰਕ ਸਮਝ ਰਿਹਾ ਹੈ ਕਿ ਮੈਂ ਅਲਪੱਗ ਹਾਂ, ਤੁੱਛ ਹਾਂ, ਵਾਹਿਗੁਰੂ ਸਰਬੱਗ ਹੈ। ਇਹ ਭੇਦ ਭਰਮ, ਵਾਹਿਗੁਰੂ ਦੇ ਨਾਲੋਂ ਅੰਤਰਾ ਪੈ ਜਾਣਾ, ਵਾਹਿਗੁਰੂ ਦੇ ਨਾਲੋਂ ਫਰਕ ਸਮਝਣਾ ਆਪਣੇ ਆਪ ਦਾ। ਸੋ ਫਰਕ ਤਾਂ ਪੈਣਾ ਜਦੋਂ ਗੁਰੂ ਦੀ ਆਗਿਆ ਮੰਨ ਕੇ ਗ੍ਰਹਿਣ ਨਹੀਂ ਕਰਨੀ ਸਿੱਖਿਆ ਤੇ ਫਰਕ ਤਾਂ ਫਿਰ ਆਪੇ, ਜਿਹੜੇ ਫਰਕ ਸਮਝਦੇ ਨੇ ਵਾਹਿਗੁਰੂ ਦੇ ਨਾਲ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਸ਼ੂ ਕਿਹਾ ਹੈ। ਜਾ ਕੇ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਓਏ ਨਰਾ। ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲੋਂ ਫਰਕ ਹੈ ਭਾਈ, ਆਪਣਾ ਫਰਕ ਸਮਝਦੇ ਨੇ, ਉਹ ਮਨੁੱਖ ਜੈਸੇ ਪਸ ਤੈਸੇ ਓਏ ਨਰਾ, ਉਹ ਮਨੁੱਖ ਉਸ ਤਰ੍ਹਾਂ ਦੇ ਜਿਵੇਂ ਪਸ਼ੂ ਹੁੰਦੇ ਨੇ, ਪਸ਼ੂਆਂ ਦੇ ਬਰਾਬਰ ਮਹਾਰਾਜ ਨੇ ਉਹਨਾਂ ਸਰੂਪਾ ਦਿੱਤਾ ਹੈ। ਸੋ ਇਹ ਪਹਿਲਾ ਭਰਮ ਹੈ, ਭੇਦ ਭਰਮ, ਭੇਦ ਭਰਮ। ਦੂਸਰਾ ਕਰਤੱਤ ਭਰਮ ਹੈ, ਕਰਤੱਤ ਭਰਮ। ਜੋ ਕਰਦਾ ਮੈਂ ਕਰਦਾ ਹਾਂ, ਮੈਂ ਕਰਤਾ ਭੋਗਤਾ ਹਾਂ, ਮੈਂ ਹੀ ਕਰਨ ਵਾਲਾ ਹਾਂ, ਤੇ ਜੋ ਮੈਂ ਕਰਾਂਗਾ ਭੋਗਾਂਗਾ ਵੀ ਮੈਂ ਹੀ। ਕਰਤਾ ਭੁਗਤਾ ਦੀ ਹੰਗਤਾ ਧਾਰਨ ਕਰਨੀ, ਇਹ ਦੂਸਰਾ ਭਰਮ। ਕਰਨ ਵਾਲਾ ਵਾਹਿਗੁਰੂ ਹੈ, ਮਨੁੱਖ ਨਹੀਂ। ਬੰਦਾ ਸਮਝ ਰਿਹਾ ਕਿ ਮੈਂ ਹੀ ਕਰਨ ਵਾਲਾ ਸਭ ਕੁਛ, ਪਰ ਕਰਨ ਵਾਲਾ ਵਾਹਿਗੁਰੂ ਹੈ। ਇਹ ਵੀ ਇਹਦੇ ਅੰਦਰ ਭਰਮ ਪੈ ਗਿਆ ਕਿ ਮੈਂ ਕਰਦਾ। ਵਾਹਿਗੁਰੂ ਜੀ ਦੀ ਜੋਤ ਸਰੀਰ ਵਿੱਚ ਨਾ ਹੋਵੇ, ਪਰਮੇਸ਼ਰ ਦੀ ਜੋਤ ਨਾ ਹੋਵੇਗੀ, ਤੂੰ ਕੀ ਕਰ ਲਏਗਾ? ਸਰੀਰ ਕੁਝ ਨਹੀਂ ਕਰ ਸਕੇਗਾ, ਸਰੀਰ ਜੜ ਹੋ ਜਾਵੇਗਾ। ਵਾਹਿਗੁਰੂ ਦੀ ਜੋਤ ਹੋਣ ਕਰਕੇ ਸਰੀਰ ਹਰਕਤ ਵਿੱਚ ਆਉਂਦਾ, ਤਾਂ ਕੁਝ ਕਰਦਾ, ਪਰ ਇਹ ਸਮਝ ਰਿਹਾ ਕਿ ਮੈਂ ਕਰਦਾ। ਇਹ ਦੂਸਰਾ ਭਰਮ, ਇਹਨੂੰ ਕਰਤੱਤ ਭਰਮ ਕਹਿੰਦੇ ਨੇ, ਕਰਤਾ ਭੋਗਤਾ ਦਾ ਭਰਮ। ਪੁੰਨ ਸੰਘ ਭਰਮ ਵਿਕਾਰ। ਫਿਰ ਤੀਸਰਾ ਭਰਮ ਜਿਹੜਾ, ਉਹਨੂੰ ਸੰਘ ਭਰਮ ਕਹਿੰਦੇ ਨੇ। ਆਪਣੇ ਆਪ ਨੂੰ ਦੇਹ ਮੰਨੀ ਬੈਠਾ, ਇਹ ਸਰੀਰ ਮੈਂ ਆ, ਸਰੀਰ ਤੂੰ ਨਹੀਂ, ਤੂੰ ਤਾਂ ਆਤਮਾ ਰੂਪ ਹੈ। ਸੋ ਮੇਰਾ ਆਹ ਨਾਮ ਹੈ, ਇਹ ਮੇਰੀ ਦੇਹ ਹੈ, ਇਸ ਤਰ੍ਹਾਂ ਦੇ ਮੇਰੇ ਨੇਤਰ, ਮੇਰਾ ਚਿਹਰਾ, ਮੇਰਾ ਸਰੀਰ। ਸੋ ਜੀਵ ਆਤਮਾ ਦਾ ਇਸ ਦੇਹ ਦੇ ਨਾਲ ਸੰਗ ਹੋ ਗਿਆ, ਇਸ ਦੇਹ ਦੀ ਸੰਗਤ ਕਰ ਬੈਠਾ ਜੀਵ ਆਤਮਾ। ਮਨ ਇਹ ਸਰੀਰ ਦੀ ਸੰਗਤ ਕਰ ਬੈਠਾ, ਜਿਸ ਕਰਕੇ ਮਨ ਆਪਣੇ ਆਪ ਨੂੰ ਸਰੀਰ ਦਾ ਸਰੂਪ ਸਮਝੀ ਬੈਠਾ, ਇਹ ਮੈਂ ਹਾਂ। ਇਹਨੂੰ ਸੰਘ ਦੋਸ਼ ਕਹਿੰਦੇ ਨੇ, ਸੰਘ ਭਰਮ ਕਹਿੰਦੇ ਨੇ। ਫਿਰ ਵਿਕਾਰ, ਚੌਥਾ ਜਿਹੜਾ ਭਰਮ ਹੈ ਉਹ ਵਿਕਾਰ ਭਰਮ ਹੈ। ਕਿ ਵਿਕਾਰ ਦਾ ਮਤਲਬ ਹੁੰਦਾ ਹੈ ਸੋ ਬਦਲਣਾ, ਬਦਲ ਜਾਣਾ। ਬ੍ਰਹਮ ਜਿਹੜਾ ਹੈ, ਬ੍ਰਹਮ ਤੋਂ ਬਦਲ ਕਰਕੇ ਸੰਸਾਰ ਦਾ ਰੂਪ ਧਾਰਨ ਕਰ ਗਿਆ। ਸੋ ਇਸ ਤਰੀਕੇ ਨਾਲ ਇਹ ਵੀ ਭਰਮ ਹੈ। ਬ੍ਰਹਮ ਇਤਰ ਜਗ ਸੱਤ ਹੈ, ਸੰਸਾਰ ਨੂੰ ਸੱਚ ਸਮਝਣਾ ਇਹ ਪੰਜਵਾਂ ਭਰਮ ਹੈ। ਬ੍ਰਹਮ ਨੂੰ ਛੱਡ ਕਰਕੇ ਅਸਲੀ ਚੀਜ਼ ਦੀ ਪਛਾਣ ਨਾ ਕਰਨੀ ਤੇ ਸੰਸਾਰ ਨੂੰ ਸੱਚਾ ਸਮਝਣਾ, ਇਹ ਸੱਚਾ ਪ੍ਰਤੀਤ ਹੋ ਰਿਹਾ, ਸਥਾਈ ਰਹਿਣ ਵਾਲਾ। ਸੋ ਇਹ ਪੰਜਵਾਂ ਭਰਮ ਹੈ, ਇਹ ਪੰਜ ਪ੍ਰਕਾਰ ਦਾ ਭਰਮ ਹੈ ਭਾਈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇੱਕ ਤਾਂ ਅਵਰਨ ਸਭ ਭੁੱਲੇ ਭ੍ਰਮਤ ਨਾ ਜਾਣਿਆ, ਇੱਕ ਤਾਂ ਅਵਰਨ ਦਾ ਪਰਦਾ ਪਿਆ ਅਗਿਆਨਤਾ ਦਾ, ਦੂਸਰਾ ਹੋਰ ਜਿੰਨੇ ਵੀ ਸਾਰੇ ਨੇ ਭੁੱਲੇ ਭੁੱਲੇ ਹੋਏ ਨੇ, ਭ੍ਰਮਤ ਨਾ ਭਰਮ ਦੇ ਵਿੱਚ ਪਏ ਗਏ ਨੇ, ਪਰਮੇਸ਼ਰ ਨੂੰ ਨਹੀਂ ਜਾਣਿਆ। ਪੰਜ ਤਰ੍ਹਾਂ ਦਾ ਭਰਮ ਹੈ ਜਿਹਦੇ ਕਰਕੇ ਵਾਹਿਗੁਰੂ ਨੂੰ ਜਾਣਿਆ ਨਹੀਂ, ਤੇ ਪਰਮੇਸ਼ਵਰ ਨਰ ਦੇਵੀ ਦੇਵਾ ਪਰਮੇਸ਼ਰ ਸਭ ਭ੍ਰਮੇਵਾ, ਇਹ ਸਾਰੇ ਹੀ ਭੁੱਲੇ ਨੇ। ਅਵਰ ਸਭ ਭੁੱਲੇ, ਹੋਰ ਸਭ ਭੁੱਲੇ ਨੇ, ਤੇ ਭੁੱਲ ਕਰਕੇ ਭ੍ਰਮਤ ਦੂਨਾਂ ਦੇ ਵਿੱਚ ਭਰਮਦੇ ਨੇ ਜਾਂ ਬਾਹਰ ਭਟਕਦੇ ਨੇ। ਸੋ ਇਸ ਤਰ੍ਹਾਂ ਨਾ ਜਾਣਿਆ ਵਾਹਿਗੁਰੂ ਜੀ ਨੂੰ ਜਾਣਿਆ ਨਹੀਂ ਹੈ। ਏਕ ਸੁਧਾਖਰ ਜਾ ਕੇ ਹਿਰਦੈ ਵਸਿਆ, ਤਿੰਨ ਬੇਦੈ ਤੱਤ ਪਛਾਣਿਆ। ਇੱਕ ਸੁਧਾਖਰ, ਇੱਕ ਸ਼ੁੱਧ ਅੱਖਰ ਵਾਹਿਗੁਰੂ ਨਾਮ, ਇੱਕ ਅੱਖਰ ਜਿਹਦੇ ਹਿਰਦੇ ਚ ਵਸਿਆ ਭਾਈ, ਉਹਨਾਂ ਨੇ ਵੇਦ ਦੇ ਸਿਧਾਂਤ ਨੂੰ ਜਾਣ ਲਿਆ। ਵੇਦਾਂ ਦਾ ਨਿਚੋੜ ਕੀ ਹੈ? ਬੇਦੈ ਤੱਤ, ਵੇਦਾਂ ਦਾ ਤੱਤ ਸਿਧਾਂਤ। ਤੱਤ ਦਾ ਮਤਲਬ ਸਿਧਾਂਤ, ਤੱਤ ਦਾ ਅਰਥ ਨਿਚੋੜ। ਵੇਦਾਂ ਦਾ ਨਿਚੋੜ ਕੀ ਹੈ, ਸਿਧਾਂਤ ਕੀ ਹੈ? ਜਿਨ੍ਹਾਂ ਦੇ ਹਿਰਦੇ ਚ ਨਾਮ ਵਸ ਗਿਆ ਉਹਨਾਂ ਨੇ ਜਾਣ ਲਿਆ। ਸਾਰੀ ਗੱਲ ਜਿਹੜੀ ਹੈ ਵੇਦਾਂ ਨੇ ਅੰਤ ਨੂੰ ਇੱਥੇ ਮੁਕਾਈ ਹੈ, ਪਰਮੇਸ਼ਰ ਦੇ ਨਾਮ ਤੇ। ਉਹਨੇ ਨਾਮ ਨੂੰ ਹਿਰਦੇ ਚ ਵਸਾਰਿਆ, ਇਹਦਾ ਮਤਲਬ ਕਿ ਉਹਨੇ ਵੇਦ ਦੇ ਨਿਚੋੜ ਨੂੰ ਜਾਣ ਲਿਆ, ਉਹਨੇ ਸਿਧਾਂਤ ਨੂੰ ਜਾਣ ਲਿਆ ਹੈ। ਵੇਦ ਕੀ ਕਥਨ ਕਰਦਾ ਹੈ? ਸੋ ਵੇਦ ਕਥਨ ਕਰਦਾ ਹੈ ਤ੍ਰੈਗੁਣ ਵਿਸ਼ਿਆ ਵੇਦਾ। ਵੇਦ ਜਿਹੜਾ ਹੈ ਤਿੰਨਾਂ ਗੁਣਾਂ ਦੀ ਵਿਆਖਿਆ ਕਰਦਾ ਹੈ। ਸੋ ਤਿੰਨ ਵਿਸ਼ੇ ਨੇ ਵੇਦ ਵਿੱਚ। ਤਾਮਸੀ ਪੁਰਸ਼ ਨੇ ਜਿਹੜੇ ਉਹਨਾਂ ਨੂੰ ਕਰਮ ਕਰਨ ਦੇ ਵਾਸਤੇ ਉਹ ਸਿੱਖਿਆ ਦਿੰਦਾ ਹੈ, ਤਾਮਸੀ ਬਿਰਤੀ, ਕਿਉਂਕਿ ਦੁਨੀਆਂ ਜਿਹੜੀ ਸਾਰੀ ਹੈ ਤਿੰਨਾਂ ਗੁਣਾਂ ਦੇ ਵਿੱਚ ਹੈ, ਰਜੋ ਤਮੋ ਤੇ ਸਤੋ ਦੇ ਅੰਦਰ। ਤਾਮਸੀ ਜੀਵਾਂ ਨੂੰ, ਤਾਮਸੀ ਪੁਰਸ਼ਾਂ ਨੂੰ ਕਰਮ ਕਰਨ ਦੇ ਵਾਸਤੇ ਸਿੱਖਿਆ ਦਿੰਦਾ ਹੈ, ਤੇ ਜਿਹੜੇ ਰਜੋ ਗੁਣੀ ਹਨ ਉਹਨਾਂ ਨੂੰ ਉਪਾਸ਼ਨਾ ਦੇ ਵਾਸਤੇ, ਸ਼ਾਂਤਮਈ ਪੁਰਸ਼ਾਂ ਨੂੰ ਗਿਆਨ ਦਾ ਕਥਨ ਕਰਦਾ, ਗਿਆਨ ਦੀ ਤੋਂ ਉਹਨਾਂ ਨੂੰ ਗਿਆਨ ਦਾ ਉਪਦੇਸ਼ ਦਿੰਦਾ। 80,000 ਸੁਰਤੀ ਤਾਮਸੀ ਪੁਰਸ਼ਾਂ ਨੂੰ ਕਰਮ ਕਾਂਡ ਕਰਨ ਵਾਸਤੇ ਕਤਨ ਕਰ ਰਹੀ ਹੈ। 16,000 ਜਿਹੜੀ ਸੁਰਤੀ ਹੈ ਉਹ ਰਾਜਸੀ ਪੁਰਸ਼ ਨੇ ਜਿਹੜੇ ਰਜੋਗੁਣੀ ਲੋਕ ਉਹਨਾਂ ਨੂੰ ਪੂਜਾ ਵਾਸਤੇ ਕਹਿ ਰਹੀ ਹੈ, ਉਪਾਸ਼ਨਾ ਦੇ ਵਾਸਤੇ 4,000 ਸੁਰਤੀ ਖੁਸ਼ਕ ਗਿਆਨ ਜਿਹਦੇ ਵਿੱਚ ਅਯੰ ਆਤਮਾ ਅਹੰ ਬ੍ਰਹਮ ਅਸਮੀ ਇਹ ਜਿਹੜੇ ਮਹਾਂਵਾਕ 4 ਆ ਜਾਂਦੇ ਨੇ। ਇਸ ਪ੍ਰਕਾਰ ਇਹ ਵੇਦ ਜਿਹੜੇ ਨੇ ਉਹਨਾਂ ਦਾ ਇਹ ਕਥਨ ਕਰਦੇ ਨੇ ਤਿੰਨਾਂ ਗੁਣਾਂ ਦਾ। ਏਕ ਸੁਧਾਖਰ ਜਾ ਕੇ ਹਿਰਦੈ ਵਸਿਆ, ਏਕ ਸੁਧਾਖਰ ਨਾ ਕਰਨ ਵਾਲਾ ਜੋ ਪਰਮੇਸ਼ਰ ਸ਼ੁੱਧ ਸਰੂਪ ਵਾਹਿਗੁਰੂ ਜੀ ਦੇ ਹਿਰਦੇ ਵਿੱਚ ਵਸਿਆ, ਉਹਨਾਂ ਨੇ ਵੇਦਾਂ ਦਾ ਤੱਤ ਪਛਾਣਿਆ, ਵੇਦਾਂ ਦਾ ਤੱਤ ਪਛਾਣ ਲਿਆ। ਵੇਦਾਂ ਦਾ ਤੱਤ ਕੀ ਹੈ? ਨੇਤ ਨੇਤ ਕਥੰਤ ਵੇਦਾ, ਊਚ ਮੂਚ ਅਪਾਰ ਗੋਬਿੰਦ ਹੈ, ਇਹ ਵੇਦ ਕਹਿੰਦੇ ਨੇ। ਸੋ ਨੇਤ ਨੇਤ ਕਥੰਤ ਵੇਦਾ, ਵਾਹਿਗੁਰੂ ਨੂੰ ਵੇਦ ਜਿਹੜੇ ਨੇ ਕਹਿੰਦੇ ਨੇਤ ਨੇਤ, ਨਹੀਂ ਅੰਤ ਵਾਹਿਗੁਰੂ ਦਾ ਨਹੀਂ ਅੰਤ, ਊਚ ਮੂਚ ਵਾਹਿਗੁਰੂ ਬਹੁਤ ਉੱਚਾ ਬਹੁਤ ਵਿਸਥਾਰ ਵਾਲਾ ਹੈ, ਗੋਬਿੰਦਾ ਇਸ ਤਰੀਕੇ ਨਾਲ ਪਰਮੇਸ਼ਰ ਇਹ ਵੇਦ ਕਹਿੰਦੇ ਨੇ। ਸੋ ਇਹ ਭਾਈ ਇਸ ਤਰ੍ਹਾਂ ਦਾ ਵੇਦਾਂ ਦਾ ਸਿਧਾਂਤ ਉਹਨਾਂ ਨੇ ਪਛਾਣ ਲਿਆ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਇੱਕ ਨਾਮ ਵਸ ਗਿਆ ਹੈ। ਏਕ ਅੱਖਰ ਹਰ ਵਨ ਬਸਤ ਨਾਨਕ ਹੋਤ ਨਿਹਾਲ, ਕੇਵਲ ਇੱਕ ਅੱਖਰ ਹਿਰਦੇ ਵਿੱਚ ਵਸ ਜਾਣ ਦੇ ਨਾਲ ਨਿਹਾਲ ਹੋ ਜਾਈਦਾ, ਸਾਰੀਆਂ ਤ੍ਰਿਸ਼ਨਾਵਾਂ ਆਸਾਵਾਂ ਮਿਟ ਜਾਂਦੀਆਂ ਨੇ। ਭਾਈ ਉਹਨਾਂ ਨੇ ਤਤ ਵੇਦਾਂ ਮਤਲਬ ਗਿਆਨ, ਗਿਆਨ ਦਾ ਨਿਚੋੜ ਜਿੰਨਾ ਵੀ ਸਮੂਹ ਗਿਆਨ ਹੈ ਨਾਮ ਤੋਂ ਪੈਦਾ ਹੁੰਦਾ। ਸੋ ਨਾਮ ਦੇ ਵਿੱਚੋਂ ਹੀ ਗਿਆਨ ਪ੍ਰਗਟ ਹੁੰਦਾ, ਨਾਮ ਜਪਣ ਵਾਲੇ ਦੇ ਹਿਰਦੇ ਵਿੱਚ ਗਿਆਨ ਪ੍ਰਗਟ ਹੋ ਜਾਂਦਾ। ਜਿਹਨੂੰ ਕੋਈ ਸੋਝੀ ਨਹੀਂ ਸੂਝ ਨਹੀਂ, ਨਾਮ ਜਪਣ ਲੱਗ ਜਾਵੇ ਉਹ ਚਤਰ ਬਣ ਜਾਂਦਾ, ਬੁੱਧੀ ਸੂਖਮ ਹੋ ਜਾਂਦੀ ਹੈ। ਸੋ ਹਰ ਕਹਿ ਸਿਮਰਨ ਮੂਰਖ ਚਤਰ, ਵਾਹਿਗੁਰੂ ਦੇ ਸਿਮਰਨ ਦੇ ਨਾਲ ਮੂਰਖ ਵੀ ਚਤਰ ਹੋ ਜਾਂਦੇ ਨੇ। ਸੋ ਗਿਆਨ ਦੇ ਨਾਲ ਮਨੁੱਖ ਚਤਰ ਹੋ ਜਾਂਦਾ, ਸਿਆਣਾ ਹੋ ਜਾਂਦਾ, ਤੇ ਗਿਆਨ ਵਾਹਿਗੁਰੂ ਦੇ ਨਾਮ ਵਿੱਚ ਹੈ। ਸੋ ਇਸ ਤਰੀਕੇ ਨਾਲ ਵੇਦ ਹੈ ਜਿਹੜਾ, ਵੇਦ ਹੈ ਗਿਆਨ ਹੈ, ਉਹਦੇ ਸਿਧਾਂਤ ਨੂੰ ਨਿਚੋੜ ਨੂੰ ਨਾਮ ਦੀ ਤਨਾ ਨੇ ਪਛਾਣ ਕਰ ਲਈ ਹੈ। ਰਾਮ ਦੇ ਕਰਕੇ ਫਰਮਾਉਂਦੇ ਹਨ,
ਪਾਰ ਬਿਰਤ ਮਾਰਗ ਜੇ ਤਾ ਕਿਛ ਹੋਈ ਹੈ ਤੇਤਾ ਲੋਕ ਪਚਾਰਾ।
ਪ੍ਰਵਿਰਤੀ ਵਾਲਾ ਜਿੰਨਾ ਮਾਰਗ ਹੈ ਭਾਈ, ਮਾਇਆ ਦੇ ਵਿਸਥਾਰ ਵਾਲਾ, ਮਾਇਆ ਦੀ ਫਲਾਵਟ ਵਾਲਾ ਜਿੰਨਾ ਵੀ ਵਿਸਥਾਰ ਹੈ, ਸੋ ਤੇਤਾ ਲੋਕ ਪਚਾਰਾ, ਇਹ ਸਾਰਾ ਲੋਕਾਂ ਨੂੰ ਸੋ ਖੁਸ਼ ਕਰਨ ਵਾਸਤੇ, ਲੋਕਾਂ ਨੂੰ ਸੋ ਇਸ ਤਰ੍ਹਾਂ ਪ੍ਰਸੰਨ ਕਰਨ ਦੇ ਵਾਸਤੇ ਹੁੰਦਾ ਹੈ। ਜਿੰਨੇ ਜਪ ਤਪ ਕਰਨੇ, ਗਿਆਨ ਧਿਆਨ ਦੀਆਂ ਗੱਲਾਂ ਕਰਨੀਆਂ ਵਿਖਾਵੇ ਦੇ ਮਾਤਰ, ਆਪ ਨਹੀਂ ਗ੍ਰਹਿਣ ਕਰਨੀਆਂ, ਸੋ ਇਹ ਲੋਕਾਂ ਨੂੰ ਖੁਸ਼ ਕਰਨ ਵਾਲੀ ਗੱਲ ਹੁੰਦੀ ਹੈ। ਜਿੰਨਾ ਚਿਰ ਤੱਕ ਸੋ ਆਪਣੇ ਮਨ ਨੂੰ ਪਹਿਲਾਂ ਪ੍ਰਬੋਧਨਾ ਹੈ, ਪਹਿਲਾਂ ਆਪਣੇ ਮਨ ਨੂੰ ਗਿਆਨ ਦੇਣਾ ਹੈ। ਸੋ ਪਹਿਲੇ ਮਨ ਪ੍ਰਬੁੱਧ ਹੈ ਆਪਣਾ, ਪਾਛੇ ਅਵਰ ਦੀ ਜਾਵੇ, ਪਹਿਲਾਂ ਆਪਣੇ ਮਨ ਨੂੰ ਸਿੱਖਿਆ ਦੇਣੀ, ਫਿਰ ਹੋਰਨਾਂ ਨੂੰ ਇਸ ਤਰ੍ਹਾਂ ਸਿੱਖਿਆ ਦੇਣ ਦੇ ਉਹ ਯੋਗ ਬਣਦਾ। ਆਪਦੇ ਮਨ ਨੂੰ ਜੇ ਸਿੱਖਿਆ ਨਹੀਂ ਤੇ ਹੋਰਨਾਂ ਨੂੰ ਗਿਆਨ ਧਿਆਨ ਦੀਆਂ ਗੱਲਾਂ ਦੱਸਦਾ, ਜਪ ਇੰਨਾ ਕੀਤਾ ਮੈਂ, ਤਪ ਇੰਨਾ ਕੀਤਾ, ਮੈਨੂੰ ਆਹ ਦੱਸਿਆ ਹੈ ਇੰਨਾ ਗਿਆਨ, ਇਹ ਤਾਂ ਲੋਕਾਂ ਨੂੰ ਖੁਸ਼ ਕਰਨ ਵਾਲੀ ਗੱਲ, ਆਪਣੇ ਮਨ ਨੂੰ ਪਹਿਲਾਂ ਸਿੱਖਿਆ। ਸੋ ਇਸ ਤਰੀਕੇ ਨਾਲ ਭਾਈ ਇਹ ਪ੍ਰਵਿਰਤੀ ਵਾਲਾ ਮਾਰਗ ਹੈ, ਮਾਇਆ ਦਾ ਜਿੰਨਾ ਵੀ ਮਾਇਆ ਦੀ ਫਲਾਵਟ ਆਪਾਂ ਨੂੰ ਬਾਹਰ ਦਿਸ ਰਹੀ ਹੈ, ਮਨ ਇਹਦੇ ਵਿੱਚ ਓਨਾ ਜ਼ਿਆਦਾ ਖਿੰਡਦਾ ਜਾਂਦਾ ਜਿੰਨਾ ਮਾਇਆ ਦੇ ਪਾਸੇ ਸੋ ਲੱਗਦਾ ਹੈ, ਓਨਾ ਇਸ ਮਾਰਗ ਦੇ ਵਿੱਚ ਪੈ ਕਰਕੇ ਜਿਹੜਾ ਮਨ ਖਿੰਡਦਾ ਜਾਂਦਾ। ਸੋ ਮਨ ਜਿਹੜਾ ਇਕਾਗਰ ਨਹੀਂ ਹੁੰਦਾ, ਇਕੱਠਾ ਨਹੀਂ ਹੁੰਦਾ। ਲੋਕ ਬੇਸ਼ੱਕ ਇਸ ਤਰੀਕੇ ਨਾਲ ਖੁਸ਼ ਹੋ ਜਾਂਦੇ ਨੇ, ਇਹ ਸਾਰਾ ਲੋਕਾਂ ਲੋਕ ਪਚਾਰਾ ਹੀ ਹੈ ਭਾਈ, ਲੋਕਾਂ ਨੂੰ ਖੁਸ਼ ਕਰਨ ਵਾਲੀ ਗੱਲ ਹੈ।
ਨਹੀਂ ਪਰਗਾਸ ਤੋਲੋ ਅੰਧ ਅੰਧਾਰਾ,
ਜਿੰਨਾ ਚਿਰ ਤੱਕ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ, ਬ੍ਰਹਮ ਗਿਆਨ ਨਹੀਂ ਹੁੰਦਾ, ਓਨਾ ਚਿਰ ਤੱਕ ਅੰਧ ਅੰਧਾਰਾ, ਓਨਾ ਚਿਰ ਤੱਕ ਤਾਂ ਅਗਿਆਨਤਾ ਦਾ ਗੂੜਾ ਹਨੇਰਾ। ਭਾਵੇਂ ਬੇਸ਼ੱਕ ਗਿਆਨ ਦੀਆਂ ਗੱਲਾਂ, ਇੱਕ ਤਾਂ ਗਿਆਨ ਹੁੰਦਾ ਪਰੋਖ ਗਿਆਨ, ਇੱਕ ਹੁੰਦਾ ਅਪਰੋਖ ਗਿਆਨ, ਇੱਕ ਗ੍ਰੰਥਾਂ ਨੂੰ ਪੜ੍ਹ ਕੇ ਗਿਆਨ ਹੁੰਦਾ, ਕਿਤਾਬਾਂ ਨੂੰ ਪੜ੍ਹ ਕੇ ਗਿਆਨ ਹੁੰਦਾ, ਸੁਣ ਕੇ ਗਿਆਨ ਹੁੰਦਾ, ਇਹ ਵੀ ਠੀਕ ਹੈ ਚਾਹੀਦਾ। ਇੱਕ ਅੰਦਰ ਗਿਆਨ ਹੁੰਦਾ, ਜਿੰਨਾ ਚਿਰ ਤੱਕ ਉਹ ਗਿਆਨ ਨਹੀਂ ਹੁੰਦਾ, ਇਹ ਗਿਆਨ ਜਿਹੜਾ ਬਾਹਰਲਾ ਗਿਆਨ ਹੈ ਨਾ, ਇਹ ਬਨਾਉਟੀ ਹੈ, ਇਹ ਭੁੱਲ ਵੀ ਸਕਦਾ, ਅੰਦਰ ਤਾਂ ਹਨੇਰਾ ਹੀ ਹੈ। ਬੇਸ਼ੱਕ ਗਿਆਨ ਹੋ ਗਿਆ, ਪਤਾ ਲੱਗ ਗਿਆ ਚੰਗੀ ਮਾੜੀ ਚੀਜ਼ ਦਾ, ਸ਼ੁਭ ਕਰਮ ਦਾ ਅਸ਼ੁਭ ਕਰਮ ਦਾ, ਚੰਗੇ ਮਾੜੇ ਕਰਮ ਦਾ ਪਤਾ ਲੱਗ ਗਿਆ ਹੈ, ਪਰ ਸੋ ਇਸ ਤਰੀਕੇ ਨਾਲ ਇਹ ਗਿਆਨ ਦੇ ਨਾਲ ਬਾਹਰਲੇ ਗਿਆਨ ਦੇ ਨਾਲ ਪਤਾ ਲੱਗਦਾ, ਅੰਦਰ ਹਨੇਰਾ ਹੀ ਹੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਲੋ ਹਿਰਦੈ ਨਹੀਂ ਪ੍ਰਗਾਸਾ, ਜਿੰਨਾ ਚਿਰ ਤੱਕ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਉਹਨਾਂ ਚਿਰ ਤੱਕ ਅਗਿਆਨਤਾ ਦਾ ਗੂੜਾ ਹਨੇਰਾ ਹੈ।
ਜੈਸੇ ਧਰਤੀ ਸਦ ਬਹੁ ਬਿਦ ਬਿਨ ਬੀਜੈ ਨਹੀਂ ਜਾਮੈ।
ਭਾਈ ਧਰਤੀ ਨੂੰ ਬਹੁਤ ਤਰੀਕਿਆਂ ਦੇ ਨਾਲ ਕੋਈ ਸਾਧੇ, ਧਰਤੀ ਨੂੰ ਧਰਤੀ ਦੇ ਵਿੱਚੋਂ ਕੱਖ ਕਾਣ ਕੱਢੇ, ਨਦੀਨ ਕੱਢ ਦੇਵੇ, ਧਰਤੀ ਨੂੰ ਵਾਹਵੇ ਪੋਲੀ ਕਰੇ, ਸੋ ਬੀਜ ਉਹਦੇ ਵਿੱਚ ਨਾ ਬੀਜੇ। ਸੋ ਜਿੰਨਾ ਚਿਰ ਤੱਕ ਧਰਤੀ ਦੇ ਵਿੱਚ ਜ਼ਮੀਨ ਦੇ ਵਿੱਚ ਬੀਜ ਨਹੀਂ ਬੀਜਦਾ, ਬੀਜ ਬੀਜਣ ਤੋਂ ਬਿਨਾਂ ਧਰਤੀ ਦੇ ਵਿੱਚ ਬੀਜ ਉੱਗੇਗਾ ਨਹੀਂ। ਬੇਸ਼ੱਕ ਜ਼ਮੀਨ ਬਣਾਈ ਹੈ, ਉਹਦੇ ਵਿੱਚੋਂ ਨਦੀਨ ਵੀ ਕੱਢੇ ਨੇ, ਘਾਹ ਵੀ ਕੱਢਿਆ ਹੈ, ਸੋ ਇਸ ਤਰੀਕੇ ਨਾਲ ਉਹਨੂੰ ਪਾਣੀ ਵੀ ਲਾਇਆ, ਖਾਦ ਪਾਈ ਹੈ, ਪਰ ਬੀਜ ਤੋਂ ਬਿਨਾਂ ਗੱਲ ਨਹੀਂ ਬਣੇਗੀ। ਬੀਜ ਬੀਜਣ ਦੇ ਨਾਲ ਹੀ ਧਰਤੀ ਵਿੱਚ ਬੀਜ ਉੱਗੇਗਾ। ਇਸ ਤਰੀਕੇ ਨਾਲ ਜਿਹੜਾ ਇਹ ਸ਼ੁਭ ਕਰਮ ਕਰਨੇ ਨੇ, ਸੰਤੋਖ ਰੱਖਣਾ, ਦਇਆ ਧਾਰਨ ਕਰਨੀ, ਬਾਕੀ ਸਾਧਨਾਂ ਨੂੰ ਗ੍ਰਹਿਣ ਕਰਨਾ, ਵਿਰਾਗ ਧਾਰਨ ਕਰਨਾ, ਇਹ ਧਰਤੀ ਸਾਧਨ ਵਾਂਗੂ ਜਿੰਨਾ ਚਿਰ ਤੱਕ ਨਾਮ ਰੂਪੀ ਬੀਜ ਨਹੀਂ ਬੀਜੇਗਾ, ਨਾਮ ਨਹੀਂ ਜਪੇਗਾ ਉਨਾ ਚਿਰ ਤੱਕ ਨਾਮ ਰੂਪੀ ਬੀਜ ਜਿਹੜਾ ਉੱਗੇਗਾ ਨਹੀਂ।
ਰਾਮ ਨਾਮ ਬਿਨ ਮੁਕਤ ਨ ਹੋਈ ਹੈ, ਟੁੱਟੇ ਨਹੀਂ ਅਭਿਮਾਨ।
ਰਵੰਤੀ ਰਾਮਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਹੜੀ ਹੈ ਮੁਕਤੀ ਪ੍ਰਾਪਤ ਨਹੀਂ ਹੋਵੇਗੀ। ਸੋ ਨਾਮ ਦੇ ਨਾਲ ਸਿਮਰਨ ਕਰਨ ਦੇ ਨਾਲ ਵਿਰਾਗ ਪੈਦਾ ਹੁੰਦਾ ਹੈ, ਵਿਰਾਗ ਤੋਂ ਬਾਅਦ ਪ੍ਰੇਮ ਜਾਗਦਾ ਹੈ, ਪ੍ਰੇਮ ਤੋਂ ਬਾਅਦ ਭਗਤੀ ਜਾਗਦੀ ਹੈ, ਪ੍ਰੇਮਾ ਭਗਤੀ ਤੋਂ ਬਾਅਦ ਗਿਆਨ ਪ੍ਰਾਪਤ ਹੁੰਦਾ ਹੈ, ਗਿਆਨ ਦੇ ਨਾਲ ਮੁਕਤੀ ਮਿਲਦੀ ਹੈ, ਗਿਆਨ ਤੋਂ ਬਿਨਾਂ ਮੁਕਤੀ ਨਹੀਂ। ਸੋ ਇਹ ਗਿਆਨ ਜਿਹੜਾ ਨਾਮ ਦੇ ਨਾਲ ਪ੍ਰਾਪਤ ਹੁੰਦਾ ਹੈ, ਇਸ ਕਰਕੇ ਨਾਮ ਤੋਂ ਬਿਨਾਂ ਭਾਈ ਮੁਕਤੀ ਨਹੀਂ ਪ੍ਰਾਪਤ ਹੁੰਦੀ। ਟੁੱਟਾ ਨਹੀਂ ਅਭਿਮਾਨਾ ਹੈ, ਹੰਕਾਰ ਜਿਹੜਾ ਉਹ ਨਾਮ ਜਪਣ ਤੋਂ ਬਿਨਾਂ ਟੁੱਟਦਾ ਨਹੀਂ। ਸੋ ਅਭਿਮਾਨ, ਹੰਕਾਰ, ਹੰਕਾਰ ਹੁੰਮ ਹੈ, ਸੋ ਇਸ ਤਰੀਕੇ ਦੇ ਨਾਲ ਦੀਰਘ ਰੋਗ ਹੈ, ਵੱਡਾ ਰੋਗ ਹੰਕਾਰ ਦਾ। ਸੋ ਇਸ ਤਰੀਕੇ ਨਾਲ ਵਾਹਿਗੁਰੂ ਜਪਣ ਦੇ ਨਾਲ ਜਪ ਹੋਮੈ ਖੋਈ ਇਸਦਾ ਨਾਸ ਹੁੰਦਾ, ਨਾਮ ਜਪਣ ਤੋਂ ਬਿਨਾਂ ਭਾਈ ਹੰਕਾਰ ਟੁੱਟਦਾ ਨਹੀਂ ਹੈ।
ਨੀਰ ਬਲੋਵੈ ਅਤ ਸ੍ਰਮ ਪਾਵੈ, ਨੈਨੂ ਕੈਸੇ ਰੀਸੈ।
ਨੀਰ ਬਲੋਵੈ, ਪਾਣੀ ਨੂੰ ਰਿੜਕਦਾ ਹੈ ਬਹੁਤ ਭਾਰੀ ਕਸ਼ਟ ਕਰਕੇ। ਸੋ ਪਾਣੀ ਦੇ ਵਿੱਚੋਂ ਰਿੜਕਣ ਦੇ ਨਾਲ ਕੁਝ ਵੀ ਨਹੀਂ ਨਿਕਲੇਗਾ, ਪਾਣੀ ਰਿੜਕਿਆ ਕੇਵਲ ਉਹਦੇ ਵਿੱਚ ਝੱਗ ਬਣੇਗੀ, ਝੱਗ ਨਿਕਲੇਗੀ। ਨੈਨੂ ਕੈਸੇ ਰੀਸੈ, ਉਹ ਜਿਹੜੀ ਝੱਗ ਪਾਣੀ ਦੇ ਵਿੱਚੋਂ ਨਿਕਲੀ ਹੈ, ਪਾਣੀ ਰੜਕਣ ਦੇ ਨਾਲ ਝੱਗ ਬਣੀ ਹੈ, ਉਹ ਨੈਨੂ ਨਾਮ ਹੈ ਮੱਖਣ ਦਾ। ਮੱਖਣ ਦੀ ਕਿਸੇ ਤਰ੍ਹਾਂ ਵੀ ਰੀਸ ਨਹੀਂ ਕਰ ਸਕਦੀ, ਪਾਣੀ ਦੀ ਝੱਗ ਮੱਖਣ ਦੀ ਰੀਸ ਨਹੀਂ ਕਰੇਗੀ। ਇਸ ਤਰੀਕੇ ਨਾਲ ਨੀਰ ਬਲੋਵੈ ਅਤ ਸ੍ਰਮ ਪਾਵੈ, ਸਕਾਮ ਕਰਮਾਂ ਰੂਪੀ ਨੀਰ ਪਾਣੀ ਰਿੜਕਦਾ ਹੈ, ਕਰਮ ਕਰਦਾ ਹੈ, ਸੇਵਾ ਕਰਦਾ, ਬਾਣੀ ਪੜ੍ਹਦਾ, ਨਾਲ ਇੱਛਾ ਰੱਖਦਾ ਮੈਨੂੰ ਆਹ ਚੀਜ਼ ਮਿਲ ਜਾਵੇ। ਸੋ ਇਸ ਤਰੀਕੇ ਨਾਲ ਭਾਈ ਇਹ ਨੀਰ ਬਲੋਵੈ ਪਾਣੀ ਰਿੜਕਣ ਵਾਲੀ ਗੱਲ ਹੈ, ਇਹਦੇ ਨਾਲ ਬਹੁਤ ਭਾਰੀ ਥਕਾਵਟ ਹੋ ਜਾਵੇਗੀ, ਥੱਕ ਜਾਵੇਗਾ। ਸੋ ਬ੍ਰਹਮ ਗਿਆਨ ਰੂਪੀ ਮੱਖਣ ਜਿਹੜਾ ਉਹ ਪ੍ਰਾਪਤ ਨਹੀਂ ਹੋਵੇਗਾ। ਸੋ ਇਸ ਤਰੀਕੇ ਨਾਲ ਸਕਾਮ ਕਰਮਾਂ ਦੇ ਨਾਲ ਵਿਸ਼ਿਆਂ ਦੇ ਸੁੱਖ ਤਾਂ ਪ੍ਰਾਪਤ ਹੋ ਜਾਣਗੇ, ਜਿਹੜੇ ਵਿਸ਼ਿਆਂ ਦੇ ਸੁੱਖ ਨੇ ਉਹ ਜਿਹੜਾ ਪਰਮਾਨੰਦ ਹੈ, ਬ੍ਰਹਮ ਗਿਆਨ ਦਾ ਆਨੰਦ ਹੈ, ਉਹਦੀ ਰੀਸ ਪਾਈ ਕਿਸ ਤਰ੍ਹਾਂ ਕਰਨ ਕਰੇਗਾ।
ਬਿਨ ਗੁਰ ਭੇਟੇ ਮੁਕਤ ਨਾ ਕਾਹੂ, ਮਿਲਤ ਨਹੀਂ ਜਗਦੀਸੈ।
ਬਿਨ ਗੁਰ ਭੇਟੇ, ਬਿਨਾਂ ਗੁਰੂ ਨੂੰ ਮਿਲਣ ਤੋਂ ਬਿਨਾਂ ਮੁਕਤ ਨਾ ਕਾਹੂ, ਕਿਸੇ ਨੂੰ ਪਾਈ ਮੁਕਤੀ ਪ੍ਰਾਪਤ ਨਹੀਂ ਹੁੰਦੀ। ਮਿਲਤ ਨਹੀਂ ਜਗਦੀਸੈ, ਸੰਸਾਰ ਦਾ ਮਾਲਕ ਨਹੀਂ ਮਿਲਦਾ, ਪਰਮੇਸ਼ਰ ਵੀ ਨਹੀਂ ਮਿਲਦਾ, ਗੁਰੂ ਤੋਂ ਬਿਨਾਂ ਰੱਬ ਨਹੀਂ ਮਿਲਦਾ। ਪਹਿਲਾਂ ਗੁਰੂ ਮਿਲਦਾ ਹੈ ਤੇ ਗੁਰੂ ਹੀ ਰੱਬ ਦੇ ਦਰਸ਼ਨ ਕਰਵਾਉਂਦਾ ਹੈ।
ਖੋਜਤ ਖੋਜਤ ਹੈ ਵਿਚਾਰਿਓ, ਸਰਬ ਸੁਖਾਂ ਹਰ ਨਾਮਾ।
ਖੋਜ ਕੇ ਖੋਜ ਖੋਜ ਕੇ, ਮਤਲਬ ਕੀ ਵਿਚਾਰ ਵਿਚਾਰ ਕੇ ਇਹ ਵਿਚਾਰਿਓ, ਇਹ ਵਿਚਾਰ ਕੀਤੀ ਹੈ, ਸਰਬ ਸੁਖਾਂ ਹਰ ਨਾਮਾ, ਵਾਹਿਗੁਰੂ ਦਾ ਨਾਮ, ਹਰੀ ਦਾ ਨਾਮ, ਉਹਦੇ ਵਿੱਚ ਹੀ ਸਾਰੇ ਸੁੱਖ ਨੇ। ਸਾਰੇ ਸੁੱਖ ਪਰਮੇਸ਼ਰ ਦੇ ਨਾਮ ਤੋਂ ਪ੍ਰਾਪਤ ਹੁੰਦੇ ਹਨ।
ਕਾਹੋ ਨਾਨਕ ਤਿਸ ਭਇਓ ਪ੍ਰਾਪਤ, ਜਾਂ ਕੈ ਲੇਖ ਮਥਾਨਾ।
ਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਨਾਮ ਜਿਹੜੇ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਤਿਸ ਭਇਓ ਪ੍ਰਾਪਤ ਉਹਨੂੰ ਪ੍ਰਾਪਤ ਹੁੰਦਾ ਹੈ, ਜਾ ਕੇ ਲੇਖ ਮਥਾਮਾ ਜਿਨ੍ਹਾਂ ਦੇ ਮਸਤਕ ਦੇ ਉੱਪਰ ਪੂਰਬਲੇ ਕੀਤੇ ਹੋਏ ਨਿਸ਼ਕਾਮ ਕਰਮਾਂ ਦੇ ਕਰਕੇ ਵਾਹਿਗੁਰੂ ਨੇ ਲੇਖ ਲਿਖ ਦਿੱਤੇ ਨੇ। ਇਹਨੇ ਨਿਸ਼ਕਾਮ ਕਰਮ ਕੀਤੇ ਨੇ, ਇਹਨੂੰ ਨਾਮ ਦੀ ਪ੍ਰਾਪਤੀ ਸੰਸਾਰ ਦੇ ਵਿੱਚ ਜਾ ਕੇ ਹੋਵੇਗੀ। ਪੂਰਬਲੇ ਲਿਖੇ ਹੋਏ ਕਰਮਾਂ ਦੇ ਕਰਕੇ, ਮੱਥੇ ਉੱਪਰ ਚੰਗੇ ਕਰਮ ਲਿਖੇ ਨੇ ਭਾਈ, ਤਾਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।
ਸਾਰਗ ਮਹੱਲਾ ਪੰਜਵਾ, ਅਨਦਿਨ ਰਾਮ ਕੇ ਗੁਣ ਕਹੀਐ।
ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਭਾਈ, ਅਨਦਿਨ ਰਾਮ ਕੇ ਗੁਣ ਕਹੀਐ, ਦਿਨ ਤੇ ਰਾਤ ਪਰਮੇਸ਼ਰ ਦੇ ਗੁਣਾਂ ਨੂੰ ਗਾਈਏ। ਅਨਦਿਨ ਰਾਤ ਦਿਨ ਜਗਿਆਸੂ ਅਵਸਥਾ, ਰਾਤ ਦੀ ਨਿਆਈ ਹੈ, ਹਾਲੇ ਗਿਆਨ ਨਹੀਂ ਹੋਇਆ, ਇਸ ਕਰਕੇ ਜਗਿਆਸੂ ਅਵਸਥਾ ਦੇ ਵਿੱਚ ਵੀ ਗੁਣ ਕਹੀਏ, ਕਿਉਂਕਿ ਰਾਤ ਹੈ। ਦਿਨ ਜਦੋਂ ਬ੍ਰਹਮ ਗਿਆਨ ਹੋ ਜਾਵੇ, ਉਸ ਗਿਆਨ ਨੂੰ ਪ੍ਰਪੱਕ ਰੱਖਣ ਦੇ ਵਾਸਤੇ ਪਰਮੇਸ਼ਰ ਦੇ ਗੁਣਾਂ ਨੂੰ ਗਾਈਏ। ਇਸ ਕਰਕੇ ਦਿਨ ਤੇ ਰਾਤ, ਸਵੇਰੇ ਵੀ, ਦੁਪਹਿਰੇ ਵੀ, ਸ਼ਾਮ ਨੂੰ ਵੀ, ਰਾਤ ਨੂੰ ਵੀ, ਭਾਵ ਕੇ ਹਰ ਵਕਤ ਪਰਮੇਸ਼ਰ ਦੇ ਗੁਣਾਂ ਨੂੰ ਕਹਿਣਾ ਕਰੀਏ।
ਸਾਗਲ ਪਦਾਰਥ ਸਰਬ ਸੁਖ ਸਿੱਧ, ਮਨ ਭਾਸ਼ਿਤ ਫਲ ਲਹੀਐ।
ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਸਗਲ ਪਦਾਰਥ, ਸਾਰੇ ਪਦਾਰਥ ਮਿਲ ਜਾਂਦੇ ਨੇ। ਸਰਬ ਸੁਖ ਸਿੱਧ, ਸਾਰੇ ਸੁੱਖਾਂ ਦੀ ਪ੍ਰਾਪਤੀ ਹੈ, ਸਿੱਧੀਆਂ ਮਿਲ ਜਾਂਦੀਆਂ ਨੇ। ਮਨ ਬਾਂਝਿਤ ਫਲ ਲਈ ਹੈ, ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ। ਸਗਲ ਪਦਾਰਥ, ਧਰਮ ਅਰਥ ਕਾਮ ਮੋਖ, ਇਹ ਚਾਰੇ ਪਦਾਰਥ ਮਿਲ ਜਾਂਦੇ ਨੇ। ਸਗਲ ਪਦਾਰਥ ਸਰਬ ਸੁੱਖ, ਸਾਰੇ ਪਦਾਰਥਾਂ ਦੇ ਸਾਰੇ ਸੁੱਖ, ਪਦਾਰਥਾਂ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਸਿੱਧੀਆਂ ਜਿਹੜੀਆਂ ਨੇ, ਅਣਮਾ ਮਹਿਮਾ ਗਰਮਾ ਲਗਮਾ, ਇਹ ਜਿਹੜੀਆਂ 18 ਨੇ, ਇਹ ਵੀ ਪ੍ਰਾਪਤ ਹੋ ਜਾਂਦੀਆਂ ਨੇ। ਸੋ ਸਗਲ ਪਦਾਰਥ, ਜਿਵੇਂ ਇਹ ਚਾਰ ਪਦਾਰਥ ਮੰਨੇ ਆ, ਧਰਮ ਅਰਥ ਕਾਮ ਮੋਖ, ਇਸ ਤਰ੍ਹਾਂ ਚਾਰ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਪ੍ਰੇਮ ਪਦਾਰਥ, ਇਹ ਵੀ ਭਾਈ ਨਾਮ ਜਪਣ ਦੇ ਨਾਲ ਪ੍ਰਾਪਤ ਹੋ ਜਾਂਦੇ ਆ। ਨਾਮ ਪਦਾਰਥ ਵੀ ਮਿਲ ਜਾਂਦਾ ਹੈ, ਗਿਆਨ ਵੀ ਪ੍ਰਾਪਤ ਹੋ ਜਾਂਦਾ, ਮੁਕਤੀ ਵੀ ਮਿਲ ਜਾਂਦੀ ਹੈ, ਪ੍ਰੇਮ ਵੀ ਪਰਮੇਸ਼ਰ ਦਾ ਮਿਲ ਜਾਂਦਾ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਆ। ਸੋ ਸਾਰੇ ਕਾਰਜ ਸਿੱਧ ਹੋ ਜਾਂਦੇ ਆ, ਮਨ ਬਾਂਝਿਤ ਫਲ ਲਈ ਹੈ, ਮਨ ਇੱਛਤ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ ਪਰਮੇਸ਼ਰ ਦਾ ਨਾਮ ਜਪਣ ਕਰਕੇ।
ਰਹਾਉ
ਦੇ ਕੇ ਫਰਮਾਉਂਦੇ ਹਨ,
ਆਵੋ ਸੰਤ ਪ੍ਰਾਣ ਸੁਖ ਦਾਤੇ, ਸਿਮਰਹਿ ਪ੍ਰਭ ਅਬਿਨਾਸੀ।
ਸੰਤਾਂ, ਹੇ ਸੰਤੋ ਮਹਾਂਪੁਰਸ਼ੋ, ਤੁਸੀਂ ਸਾਡੇ ਪ੍ਰਾਣ ਹੋ, ਸੁੱਖਾਂ ਦੇ ਦਾਤੇ ਹੋ, ਆਉਣਾ ਕਰੋ ਰਲ ਮਿਲ ਕਰਕੇ। ਸਿਮਰਹਿ ਪ੍ਰਭ ਅਵਨਾਸੀ, ਨਾਸ ਤੋਂ ਰਹਿਤ ਪ੍ਰਭੂ ਜਿਹੜਾ ਹੈ ਉਹਦਾ ਸਿਮਰਨ ਕਰੀਏ।
ਅਨਾਥ ਨਾਥ ਦੀਨ ਦੁਖ ਭੰਜਣ, ਪੂਰ ਰਹੇ ਉਹ ਘਟ ਵਾਸੀ।
ਉਹ ਪਰਮੇਸ਼ਰ ਅਨਾਥ ਨਾਥ ਯਤੀਮਾਂ ਦਾ ਮਾਲਕ ਹੈ, ਦੀਨ ਦੁਖ ਭੰਜਣ ਗਰੀਬਾਂ ਦੇ ਦੁੱਖਾਂ ਨੂੰ ਕੱਟਣ ਵਾਲਾ ਹੈ। ਪੂਰ ਰਹੇ ਉਹ ਘਟ ਵਾਸੀ, ਸਾਰੀਆਂ ਥਾਵਾਂ ਤੇ ਪਰਿਪੂਰਨ ਹੋ ਰਿਹਾ, ਘਟ ਵਾਸੀ ਨਾਲੇ ਹਿਰਦਿਆਂ ਦੇ ਵਿੱਚ ਨਿਵਾਸ ਕਰਦਾ ਹੈ।
ਗਾਵਤ ਸੁਣਤ ਸੁਨਾਵਤ ਸਰਦਾ, ਹਰ ਰਸ ਪੀ ਵੱਡ ਭਾਗੇ।
ਗਾਉਂਦੇ ਵਾਲੇ ਗਾਉਂਦੇ ਹਨ, ਗਾਉਣ ਵਾਲੇ ਗਾਉਂਦੇ ਨੇ, ਸੁਣਨ ਵਾਲੇ ਵਾਹਿਗੁਰੂ ਦਾ ਨਾਮ ਸੁਣਦੇ ਨੇ, ਸੁਣਾਉਣ ਵਾਲੇ ਸ਼ਰਧਾ ਦੇ ਨਾਲ ਪਰਮੇਸ਼ਰ ਦਾ ਨਾਮ ਸੁਣਦੇ ਨੇ। ਇਹ ਸਾਰੇ ਵੱਡਿਆਂ ਭਾਗਾਂ ਵਾਲੇ ਨੇ, ਗਾਉਣ ਵਾਲੇ ਵੀ, ਸੁਣਨ ਵਾਲੇ ਵੀ, ਤੇ ਸੁਣਾਉਣ ਵਾਲੇ ਵੀ। ਸ਼ਰਧਾ ਦੇ ਨਾਲ ਭਾਈ ਜਿਹੜਾ ਸੁਣਦਾ ਹੈ ਉਹਨੂੰ ਲਾਭ ਪ੍ਰਾਪਤ ਹੁੰਦਾ ਹੈ, ਤੇ ਵੱਡਿਆਂ ਭਾਗਾਂ ਵਾਲੇ ਹਰ ਰਸ ਪੀ ਪਰਮੇਸ਼ਰ ਦੇ ਨਾਮ ਦਾ ਰਸ ਪੀਂਦੇ ਹਨ।
ਕਾਲ ਕਲੇਸ਼ ਮਿਟੇ ਸਭ ਤਨ ਤੇ, ਰਾਮ ਨਾਮ ਲਿਵ ਜਾਗੇ।
ਇਹਦੇ ਨਾਲ ਕਲਾ ਕਲੇਸ਼ ਨੇ ਜਿਹੜੇ ਸਰੀਰ ਤੋਂ ਮਿਟ ਜਾਂਦੇ ਨੇ। ਕਲਯੁਗ ਦੇ ਭਿਆਨਕ ਜਿਹੜੇ ਕਲੇਸ਼ ਨੇ, ਪੰਜ ਕਲੇਸ਼ ਨੇ, ਰਾਗ ਦਵੈਸ਼ ਅਵਿਦਿਆ ਅਸਮਤਾ ਅਭਿਨਿਵੇਸ਼, ਇਹ ਪੰਜੇ ਕਲੇਸ਼ ਸਾਰੇ ਤਨ ਤੇ ਮਿਟ ਜਾਂਦੇ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਸਾਰੇ ਕਲੇਸ਼ ਜਿਹੜੇ ਸਰੀਰ ਦੇ ਨੇ ਮਿਟ ਜਾਂਦੇ ਨੇ। ਰਾਮ ਨਾਮ ਲਿਵ ਲਾਗੇ, ਜਾਗੇ ਭਾਈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸਰਵਣ ਕੀਤਾ, ਜਪਿਆ, ਸੁਣਾਇਆ ਕਿਸੇ ਨੂੰ, ਸੋ ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਪ੍ਰਤੀ ਬਿਰਤੀ ਜਿਹੜੀ ਹੈ ਜਾਗ ਪੈਂਦੀ ਹੈ, ਲਿਵ ਜਾਗ ਪੈਂਦੀ ਹੈ, ਲਿਵ ਪਰਮੇਸ਼ਰ ਦੇ ਨਾਮ ਵਿੱਚ ਇੱਕ ਰਾਸ ਲੱਗ ਜਾਂਦੀ ਹੈ।
ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੁੱਟੇ।
ਕਾਮ ਦੇ ਫੁਰਨੇ ਕ੍ਰੋਧ ਇਸ ਤਰੀਕੇ ਨਾਲ ਕਰਨਾ, ਝੂਠ ਬੋਲਣਾ, ਤਜ ਨਿੰਦਾ ਲੋਕਾਂ ਦੀ ਨਿੰਦਿਆ ਕਰਨੀ, ਉਹਨਾਂ ਨੇ ਤਜ ਛੱਡ ਦਿੱਤੀ ਹੈ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਜਿਹੜੇ ਸਾਰੇ ਬੰਧਨ ਹਨ ਟੁੱਟ ਜਾਂਦੇ ਹਨ।
ਮੋਹ ਮਗਨ ਅਹੰਗ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ।
ਮੋਹ ਦੇ ਵਕਤ ਜਿਹੜਾ ਹਰ ਵਕਤ ਜੀਵ ਮਗਨ ਰਹਿੰਦਾ ਹੈ, ਅਹੰਗ ਅੰਧ ਮਮਤਾ ਅਹੰ ਭਾਵ ਦੇ ਵਿੱਚ, ਹੰਕਾਰ ਦੇ ਵਿੱਚ, ਅੰਧ ਹੰਕਾਰ ਦੇ ਕਰਕੇ ਹਿਰਦੇ ਵਿੱਚ ਗੂੜਾ ਹਨੇਰਾ ਬਣਿਆ ਰਹਿੰਦਾ ਹੈ, ਮਮਤਾ ਪਦਾਰਥਾਂ ਦੀ ਜਾਗਦੀ ਹੈ। ਗੁਰੂ ਦੀ ਕਿਰਪਾ ਦੇ ਨਾਲ ਇਹ ਸਾਰੇ ਜਿਹੜੇ ਬੰਧਨ ਹਨ, ਮੋਹ ਵੀ ਬੰਧਨ ਹੈ, ਹੰਕਾਰ ਵੀ ਬੰਧਨ ਹੈ, ਪਦਾਰਥਾਂ ਉੱਪਰ ਮੇਰ ਜਮਾਉਣੀ ਇਹ ਵੀ ਬੰਧਨ ਹੈ, ਝੂਠ ਵੀ ਬੰਧਨ ਹੈ, ਕਾਮ ਦੇ ਫੁਰਨੇ ਵੀ ਬੰਧਨ ਰੂਪ ਨੇ, ਕ੍ਰੋਧ ਵੀ ਬੰਧਨ ਹੈ, ਨਿੰਦਿਆ ਵੀ ਬੰਧਨ ਵਿੱਚ ਪਾਉਂਦੀ ਹੈ। ਗੁਰੂ ਦੀ ਕਿਰਪਾ ਦੇ ਨਾਲ ਇਹ ਸਾਰੇ ਜਿਹੜੇ ਬੰਧਨ ਹਨ ਛੁੱਟ ਜਾਂਦੇ ਹਨ।
ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ।
ਹੇ ਅਕਾਲ ਪੁਰਖ ਵਾਹਿਗੁਰੂ ਜੀ ਮਾਲਕ ਜੀ, ਆਪ ਜੀ ਤੁਸੀਂ ਸਮਰੱਥ ਹੋ, ਸੋ ਕਰ ਕਿਰਪਾ ਜਨ ਤੇਰਾ। ਮਹਾਰਾਜ ਅਸੀਂ ਆਪ ਜੀ ਦੇ ਜਨ ਹਾਂ, ਦਾਸ ਹਾਂ, ਸਾਡੇ ਉੱਪਰ ਆਪ ਜੀ ਕਿਰਪਾ ਕਰੋ।
ਗੋਪੂਰ ਰਹਿਓ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨੇਰਾ।
ਬਾਲਕ ਸਾਰੀਆਂ ਥਾਵਾਂ ਤੇ ਸਾਰੀਆਂ ਹਰ ਵਕਤ ਪਰਿਪੂਰਨ ਹੋ ਰਿਹਾ ਹੈ ਅਤੇ ਨੇੜੇ ਤੋਂ ਨੇੜੇ ਹੈ। ਜਹ ਜਹ ਦੇਖੋ ਤਹ ਹਜੂਰ ਦੂਰ ਕਤੋਂ ਨਾ ਜਾਈ, ਰਵ ਰਹੇ ਸਰਬਤਰ ਬੈ ਮਨ ਸਦਾ ਧਿਆਈ। ਜਹ ਜਹ ਦੇਖੋ ਜਿੱਥੇ ਜਿੱਥੇ ਵੀ ਵੇਖੀਏ ਵਾਹਿਗੁਰੂ ਜੀ ਉੱਥੇ ਹੀ ਹੈ। ਜੜ ਚੇਤਨ ਸਾਰੀਆਂ ਵਸਤੂਆਂ ਦੇ ਵਿੱਚ ਵਿਆਪਕ ਹੋ ਰਿਹਾ ਹੈ, ਕਦੇ ਵੀ ਦੂਰ ਨਹੀਂ ਹੁੰਦਾ, ਅੰਗ ਸੰਗ ਵਸਦਾ ਹੈ। ਰਵ ਰਿਹਾ ਸਰਬੱਤਰ ਮੈਂ, ਸਾਰੀਆਂ ਥਾਵਾਂ ਤੇ ਉਹ ਵਿਆਪਕ ਹੈ, ਇਸੇ ਤਰ੍ਹਾਂ ਉਹ ਨੇੜੇ ਤੋਂ ਨੇੜੇ ਹੈ। ਸੋ ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਹੱਥਾਂ ਪੈਰਾਂ ਤੋਂ ਵੀ ਉਹ ਪਰਮੇਸ਼ਰ ਨੇੜੇ ਹੈ।
ਆਰਗ ਮਹੱਲਾ ਪੰਜਵਾ।
ਸਾਰੰਗ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਬਖਸ਼ਾਂ ਕਰਦੇ ਹਨ।
ਬਲਿਹਾਰੀ ਗੁਰਦੇਵ ਚਰਨ
ਸਾਹਿਬ ਜੀ ਬਖਸ਼ਾਂ ਕਰਦੇ ਨੇ, ਅਸੀਂ ਗੁਰਦੇਵ ਦੇ ਸਤਿਗੁਰਾਂ ਦੇ ਚਰਨਾਂ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਜਾਂ ਕੈ ਸੰਗ ਪਾਰ ਬ੍ਰਹਮ ਧਿਆਈਐ ਉਪਦੇਸ਼ ਹਮਾਰੀ ਗਤ ਕਰਨ।
ਜਿਨ੍ਹਾਂ ਦੀ ਸੰਗਤ ਕਰਕੇ ਪਰਮੇਸ਼ਰ ਚੇਤੇ ਆ ਜਾਂਦਾ ਹੈ, ਪਰਮੇਸ਼ਰ ਨੂੰ ਧਿਆਈਦਾ ਹੈ ਅਤੇ ਸਤਿਗੁਰਾਂ ਦਾ ਉਪਦੇਸ਼ ਧਾਰਨ ਕਰਨ ਦੇ ਨਾਲ, ਉਪਦੇਸ਼ ਦੇ ਵਿੱਚ, ਸਿੱਖਿਆ ਦੇ ਵਿੱਚ ਇੰਨੀ ਸ਼ਕਤੀ ਹਮਾਰੀ ਗਤ ਕਰਨ, ਸਾਡੀ ਮੁਕਤੀ ਕਲਿਆਣ ਕਰ ਦਿੰਦਾ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ,
ਭੂਖ ਰੋਗ ਭੈ ਸਗਲ ਬਿਨਾਸੇ ਜੋ ਆਵੇ ਹਰ ਸੰਤ ਚ ਸਰਨ।
ਜਿਹੜਾ ਸੰਤਾਂ ਦੀ ਸਰਨ ਵਿੱਚ ਆ ਜਾਂਦਾ ਉਹਦੇ ਸਾਰੇ ਦੁੱਖ ਮਿਟ ਜਾਂਦੇ, ਉਹਦੇ ਰੋਗ ਜਿਹੜੇ ਵੱਡੇ ਸਰੀਰਕ ਰੋਗ ਨੇ ਜਾਂ ਅੰਤਰੀਵ ਰੋਗ ਨੇ, ਭੈ ਸਗਲ ਬਨਾਸੇ ਸਾਰੇ ਉਹਦੇ ਜਿਹੜੇ ਡਰ ਹਨ ਦੂਰ ਹੋ ਜਾਂਦੇ ਹਨ।
ਆਪ ਜਪੈ ਅਵਰਹਿ ਨਾਮ ਜਪਾਵੈ ਬਟ ਸਮਰੱਥ ਤਾਰਨ ਤਰਨ।
ਆਪ ਨਾਮ ਜਪਦੇ ਨੇ ਪਰਮੇਸ਼ਰ ਦਾ, ਅਵਰਹਿ ਨਾਮ ਜਪਾਵੈ ਹੋਰਨਾਂ ਨੂੰ ਪਰਮੇਸ਼ਰ ਦਾ ਨਾਮ ਜਪਾਉਂਦੇ ਨੇ, ਬੜੇ ਸਮਰੱਥ ਨੇ ਸਤਿਗੁਰੂ ਸਾਹਿਬ ਜੀ। ਤਾਰਨ ਤਰਨ ਸੰਸਾਰ ਸਮੁੰਦਰ ਤੋਂ ਤਾਰਨ ਦੇ ਵਾਸਤੇ, ਪਾਰ ਕਰਨ ਦੇ ਵਾਸਤੇ ਜਹਾਜ਼ ਦੀ ਨਿਆਈ ਹਨ।
ਜਾ ਕੋ ਮੰਤਰ ਉਤਾਰੈ ਸਹਸਾ ਹੁਣੇ ਕੋ ਸੁਭਰ ਭਰਨ।
ਜਿਨ੍ਹਾਂ ਦਾ ਮੰਤਰ ਸਤਿਗੁਰਾਂ ਦਾ ਮੰਤਰ, ਸਤਿਗੁਰਾਂ ਦੀ ਸਿੱਖਿਆ ਉਤਾਰੈ ਸਹਸਾ, ਅੰਦਰ ਜਿਹੜਾ ਸ਼ੰਕਾ ਬਣਿਆ ਰਹਿੰਦਾ, ਸੰਸਾ ਬਣਿਆ ਰਹਿੰਦਾ, ਪ੍ਰਮਾਣਗਤ ਪ੍ਰਮੇਹਗਤ ਸੰਸੇ ਨੇ ਜਿਹੜੇ, ਸਤਿਗੁਰਾਂ ਦਾ ਸ਼ਬਦ ਇਹਨਾਂ ਸੰਸਿਆ ਨੂੰ ਨਿਵਿਰਤ ਕਰ ਦਿੰਦਾ ਹੈ। ਊਣੇ ਕੋ ਸੁਭਰ ਭਰਨ, ਜਿਹੜੇ ਊਣੇ ਨੇ ਸ਼ੁਭ ਗੁਣਾਂ ਤੋਂ ਖਾਲੀ ਨੇ, ਸਤ ਸੰਤੋਖ ਦਇਆ ਧਰਮ ਵਿਚਾਰ ਇਹ ਜਿਹੜੇ ਸ੍ਰੇਸ਼ਟ ਗੁਣ ਜਿਨ੍ਹਾਂ ਦੇ ਵਿੱਚ ਨਹੀਂ, ਹਿਰਦੇ ਖਾਲੀ ਨੇ, ਸਤਿਗੁਰੂ ਸਾਹਿਬ ਜੀ ਉਹਨਾਂ ਨੂੰ ਗੁਣਾਂ ਦੇ ਨਾਲ ਲਬਾ ਲਬ ਭਰ ਦਿੰਦੇ ਹਨ।
ਹਰ ਦਾਸਨ ਕੀ ਆਗਿਆ ਮਾਨਤਾ ਤੇ ਨਾ ਹੀ ਫੁਨ ਗਰਭ ਪਰਨ।
ਸੋ ਪਰਮੇਸ਼ਰ ਦੇ ਜਿਹੜੇ ਦਾਸ ਨੇ ਉਹਨਾਂ ਨੇ ਤਾਂ ਗਰਭ ਦੇ ਵਿੱਚ ਪੈਣਾ ਹੀ ਕੀ ਹੈ, ਉਹਨਾਂ ਤਾਂ ਜਨਮ ਦੇ ਜੂਨਾਂ ਦੇ ਵਿੱਚ ਆਉਣਾ ਹੀ ਕੀ ਹੈ। ਜਿਹੜੇ ਵਾਹਿਗੁਰੂ ਦੇ ਦਾਸਾਂ ਦੀ ਵੀ ਆਗਿਆ ਮੰਨਦੇ, ਬਚਨ ਮੰਨਦੇ ਨੇ, ਸੇਵਾ ਕਰਨ ਦਾ ਬਚਨ ਮੰਨਦੇ ਨੇ, ਗੁਰਬਾਣੀ ਪੜ੍ਹਨ ਦਾ ਬਚਨ ਮੰਨਦੇ ਨੇ, ਤੇ ਨਾ ਹੀ ਗਰਭ ਪੜ੍ਹਨ। ਉਹ ਫਿਰ ਦੁਬਾਰਾ ਗੁਰੂ ਪਿਆਰੇ ਇਸ ਤਰ੍ਹਾਂ ਜੂਨਾਂ ਦੇ ਵਿੱਚ ਜਿਹੜੇ ਸੇਵਕਾਂ ਦੀ ਸਿੱਖਾਂ ਦੀ ਆਗਿਆ ਮੰਨਦੇ, ਪਰਮੇਸ਼ਰ ਦੇ ਪਿਆਰਿਆਂ ਦਾ ਹੁਕਮ ਮੰਨਦੇ ਨੇ, ਉਹ ਵੀ ਜੂਨਾਂ ਦੇ ਵਿੱਚ ਨਹੀਂ ਆਉਂਦੇ ਹਨ।
ਭਗਤਨ ਕੀ ਟਹਿਲ ਕਮਾਵਤ ਗਾਵਤ, ਦੁੱਖ ਕਾਟੇ ਤਾਂ ਕੇ ਜਨਮ ਮਰਨ।
ਭਗਤਾਂ ਦੀ ਜਿਹੜੀ ਟਹਿਲ ਕਰਨੀ ਹੈ, ਸਰੀਰ ਦੇ ਨਾਲ ਸੇਵਾ, ਸਰੀਰਕ ਸੇਵਾ ਕਰਨੀ ਹੈ, ਤੇ ਵਾਹਿਗੁਰੂ ਦੇ ਗੁਣ ਗਾਉਣੇ ਨੇ, ਇਸ ਦੇ ਨਾਲ ਦੁੱਖ ਕਾਟੇ ਤਾਂ ਕੇ ਜਨਮ ਮਰਨ। ਜਿਹੜੇ ਸਰੀਰਕ ਸੇਵਾ ਵੀ ਕਰਦੇ ਨੇ, ਉਹਨਾਂ ਦੇ ਜੰਮਣ ਤੇ ਮਰਨ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ।
ਰਾਮ ਕਹੁ ਭਇਓ ਕਿਰਪਾਲ ਬੀਠਲਾ, ਤਿਨ ਹਰ ਹਰ ਅਜਰ ਜਰਨ।
ਜਿਨ੍ਹਾਂ ਉੱਪਰ ਭਾਈ ਉਹ ਬੀਠਲਾ ਪਰਮੇਸ਼ਰ ਕਿਰਪਾਲ, ਕਿਰਪਾਲੂ ਹੁੰਦਾ, ਦਇਆ ਕਰਦਾ, ਕਿਰਪਾ ਕਰਦਾ ਹੈ, ਤਿਨ ਹਰ ਹਰ ਅਜਰ ਜਰਨ, ਅਜਰ ਜਰਨ। ਉਹਨਾਂ ਨੇ ਗੁਰੂ ਪਿਆਰਿਓ ਵਾਹਿਗੁਰੂ ਦੀ ਇਸ ਪ੍ਰਕਾਰ ਸ਼ਕਤੀ ਨੂੰ ਜਰ ਲਿਆ ਹੈ। ਅਜਰ ਜਰਨ ਜਿਹੜੇ ਇਹ ਜਰੇ ਨਹੀਂ ਜਾਂਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਉਹਨਾਂ ਨੇ ਸਹਾਰ ਲਿਆ, ਇਹਨਾਂ ਨੂੰ ਅੰਦਰ ਉਹਨਾਂ ਨੇ ਕੰਟਰੋਲ ਕਰ ਲਿਆ, ਇਹਨਾਂ ਨੂੰ ਜਰਿਆ ਹੈ। ਅਜਰ ਜਰਨ ਅਜਰ ਸ਼ਕਤੀ ਜਿਹਨਾਂ ਨੂੰ ਪ੍ਰਾਪਤ ਹੋਈ ਹੈ, ਸੋ ਇਸ ਪ੍ਰਕਾਰ ਸੋ ਸਿਮਰਨ ਕਰਦਿਆਂ ਹੋਇਆ ਮਨ ਇਕਾਗਰ ਹੋ ਜਾਂਦਾ ਜਦੋਂ ਥੋੜਾ ਕੁ ਸਮਾਂ, ਸੋ ਸੁੱਖ ਪ੍ਰਾਪਤ ਹੁੰਦਾ, ਕੋਈ ਨਜ਼ਾਰਾ ਦਿਸਦਾ ਹੈ, ਤੇ ਜਿਹੜੇ ਉਹ ਦੱਸ ਦਿੰਦੇ ਫਿਰ ਉਹ ਦੁਬਾਰਾ ਉਹਨਾਂ ਨੂੰ ਆਨੰਦ ਨਹੀਂ ਬਣਦਾ, ਅੰਦਰੋਂ ਫਿਰ ਉਹ ਖਾਲੀ ਜੇ ਹੋ ਜਾਂਦੇ ਆ ਹੋਰਨਾਂ ਦੇ ਕੋਲ ਦੱਸ ਦਿੰਦੇ ਜਦੋਂ। ਤੇ ਜਿਹੜੇ ਉਸ ਅਜਾਰ ਅਵਸਥਾ ਨੂੰ ਜਾਣ ਹਿਰਦੇ ਦੇ ਵਿੱਚ ਜਰ ਲੈਂਦੇ ਨੇ, ਤੇ ਉਹਨਾਂ ਉੱਪਰ ਕਿਰਪਾ ਹੋ ਜਾਂਦੀ ਹੈ, ਆਨੰਦ ਜਿਹੜਾ ਉਸੇ ਤਰ੍ਹਾਂ ਬਣਿਆ ਰਹਿੰਦਾ, ਨਹੀਂ ਤਾਂ ਫਿਰ ਇਹ ਗਵਾਚ ਜਾਂਦੀ ਚੀਜ਼। ਤੇ ਜਿਨ੍ਹਾਂ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦਇਆ ਕਰਦੇ, ਉਹ ਅਜਰ ਸ਼ਕਤੀ ਨੂੰ ਜਰਦੇ ਆ, ਕਿਉਂਕਿ ਗਿਆਨ ਜਿਹੜਾ ਇਸ ਨੂੰ ਸੰਭਾਲਣ ਦੇ ਵਾਸਤੇ ਮਨ ਤਕੜਾ ਹੋਣਾ ਚਾਹੀਦਾ। ਜਿਵੇਂ ਕਹਿੰਦੇ ਆ ਵੀ ਸ਼ੇਰਨੀ ਦਾ ਜਿਹੜਾ ਦੁੱਧ ਹੈ ਸੋਨੇ ਦੇ ਭਾਂਡੇ ਵਿੱਚ ਟਿਕਦਾ, ਹੋਰ ਕਿਸੇ ਬਰਤਨ ਦੇ ਵਿੱਚ ਸ਼ੇਰਨੀ ਦਾ ਦੁੱਧ ਪਾਲਿਆ ਜਾਵੇ ਤੇ ਫਿਰ ਉਹ ਭਾਂਡੇ ਵਿੱਚ ਮੋਰੀਆਂ ਹੋ ਜਾਂਦੀਆਂ, ਦੁੱਧ ਜਿਹੜਾ ਸਾਰਾ ਬਾਹਰ ਨਿਕਲ ਜਾਂਦਾ। ਇਸ ਤਰ੍ਹਾਂ ਜਿਹੜਾ ਗਿਆਨ ਹੈ ਇਹ ਤਕੜੇ ਹਿਰਦੇ ਦੇ ਵਿੱਚ ਸਮਾਉਂਦਾ, ਜਿਹੜੀ ਸ਼ਕਤੀ ਹੈ ਚਲਕਾਰਾ ਗਿਆਨ ਦਾ ਪ੍ਰਕਾਸ਼ ਹਿਰਦੇ ਦੇ ਵਿੱਚ ਤਕੜੇ ਹਿਰਦੇ। ਸਿਮਰਨ ਕਰਨ ਦੇ ਨਾਲ ਪਹਿਲਾਂ ਮਨ ਠੋਸ, ਮਨ ਤਕੜਾ ਹੁੰਦਾ। ਅਜਰ ਸ਼ਕਤੀ ਨੂੰ ਜਰਨ ਦੀ ਪਹਿਲਾਂ ਸਮਰੱਥਾ ਹੋਣੀ ਚਾਹੀਦੀ ਹੈ। ਸੋ ਇਹ ਨਜ਼ਾਰੇ ਫਿਰ ਉਹ ਭਾਈ ਜਰ ਸਕਦਾ ਜਿਹਦਾ ਹਿਰਦਾ ਤਕੜਾ, ਤੇ ਜਿਹਦੇ ਉੱਪਰ ਗੁਰੂ ਕਿਰਪਾ ਕਰਦਾ, ਪਰਮੇਸ਼ਰ ਕਿਰਪਾਲੂ ਹੁੰਦਾ, ਉਹਨੂੰ ਫਿਰ ਇਹ ਨਜ਼ਾਰੇ ਦਿਸਦੇ ਆ, ਤੇ ਉਹ ਅਜਰ ਸ਼ਕਤੀਆਂ ਨੂੰ ਜਰ ਲੈਂਦਾ ਹੈ।
ਹਰ ਰਸਤੇ ਅਕਾਂਦੇ ਸਹਿਜ ਸਮਾਂਦੇ, ਮੁਖ ਤੇ ਨਾਹੀ ਜਾਤ ਵਰਨ।
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਹੋਏ ਰਸੇ ਅਗਾਨੇ, ਐਸਾ ਉਹਨਾਂ ਨੂੰ ਰਸ ਪ੍ਰਾਪਤ ਹੋ ਜਾਂਦਾ, ਉਹ ਰੱਜ ਜਾਂਦੇ ਆ। ਸੋ ਪਦਾਰਥਾਂ ਦੀ ਭੁੱਖ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਸੋ ਇਹ ਸੰਸਾਰ ਦੇ ਰਸਾਂ ਵਾਲੇ ਪਦਾਰਥ ਖਾਣ ਤੋਂ ਉੱਪਰ ਉੱਠ ਜਾਂਦੇ ਆ, ਅਗਾਨੇ ਤ੍ਰਿਪਤ ਹੋ ਜਾਂਦੇ ਨੇ, ਸਹਿਜ ਸਮਾਨੇ ਸਹਿਜ ਗਿਆਨ ਅਵਸਥਾ ਦੇ ਵਿੱਚ ਉਹ ਸਮਾ ਜਾਂਦੇ ਆ। ਮੁਖ ਤੇ ਨਾ ਹੀ ਜਾਤ ਵਰਨ, ਐਸਾ ਉਹਨਾਂ ਨੂੰ ਜਿਹੜਾ ਪ੍ਰਾਪਤ ਹੋਈ ਹੁੰਦੀ ਹੈ ਚੀਜ਼, ਉਹ ਉਹਨਾਂ ਦੇ ਰਸਨਾ ਤੋਂ ਮੁਖ ਤੋਂ ਰਸਨਾ ਦੇ ਦੁਆਰਾ ਵਰਣਨ ਨਹੀਂ ਕੀਤੀ ਜਾ ਸਕਦੀ।
ਗੁਰ ਪ੍ਰਸਾਦ ਨਾਨਕ ਸੰਤੋਖੇ, ਨਾਮ ਪ੍ਰਭੂ ਜਪ ਜਪ ਉਦਰਨ।
ਉਹਦੀ ਕਿਰਪਾ ਦੇ ਨਾਲ ਉਹ ਸੰਤੋਖ ਉਹਨਾਂ ਨੂੰ ਪ੍ਰਾਪਤ ਹੋਇਆ, ਪਰਮੇਸ਼ਰ ਦਾ ਨਾਮ ਜਪ ਜਪ ਕਰਕੇ ਉਹਨਾਂ ਦਾ ਉਧਾਰ ਹੋ ਗਿਆ, ਉਧਰ ਜਾਂਦੇ ਹਨ, ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ।
ਸਾਰਗ ਮਹੱਲਾ ਪੰਜਵਾਂ, ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਗਾਇਓ, ਮੈਂ ਵਾਹਿਗੁਰੂ ਦੇ ਗੁਣ ਗਾਏ ਨੇ, ਗੁਣ ਨਿਧ ਜੋ ਗੁਣਾਂ ਦਾ ਖਜ਼ਾਨਾ ਹੈ ਉਹਦੇ ਮੰਗਲ ਗਾਏ ਨੇ, ਉਹਦੇ ਸ਼ਬਦ ਗਾਏ ਹਨ। ਸੋ ਇਸ ਤਰੀਕੇ ਨਾਲ ਗੁਣ ਨਿਧ ਸਾਰੇ ਜਿਹੜੇ ਗੁਣ ਹਨ ਅਤੇ ਜੋ ਖਜ਼ਾਨੇ ਹਨ ਉਹ ਪ੍ਰਾਪਤ ਹੋ ਜਾਂਦੇ ਹਨ।
ਭਲੇ ਸੰਯੋਗ ਭਲੇ ਦਿਨ ਅਵਸਰ, ਜੋ ਗੋਪਾਲ ਰਿਜਾਇਓ।
ਗੋਪਾਲ ਪਰਮੇਸ਼ਰ ਨੂੰ ਰਿਜਾਇਓ, ਖੁਸ਼ ਕੀਤਾ, ਭਲੇ ਸੰਯੋਗ, ਉਹ ਜਿਹੜਾ ਸੰਯੋਗ ਸੀ ਉਹ ਚੰਗਾ ਸੀ, ਭਲਾ ਸੀਗਾ। ਭਲੇ ਦਿਨ ਅਵਸਰ, ਅਵਸਰ ਮਤਲਬ ਮੌਕਾ, ਤੇ ਦਿਨ ਉਹ ਦਿਨ ਤੇ ਉਹ ਸਮੇਂ ਤੇ ਉਹ ਸੰਯੋਗ ਭਲੇ ਸੀ ਜਦੋਂ ਪਰਮੇਸ਼ਰ ਨੂੰ ਖੁਸ਼ ਕੀਤਾ। ਜਦੋਂ ਵਾਹਿਗੁਰੂ ਜੀ ਪ੍ਰਸੰਨ ਹੋ ਜਾਣ ਉਹ ਸਮਾਂ ਹੀ ਸਹਿਲਾ ਹੁੰਦਾ ਹੈ। ਰਹਾ ਦੇ ਕੇ ਫਰਮਾਉਂਦੇ ਹਨ,
ਸੰਤ ਹੈ ਚਰਨ ਮੋਰ ਲੋ ਮੱਥਾ,
ਸੰਤਾਂ ਦੇ ਚਰਨ ਨੇ ਤੇ ਸਾਡਾ ਮੱਥਾ ਹੈ, ਭਾਵ ਅਸੀਂ ਆਪਣਾ ਮੱਥਾ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਉੱਪਰ ਰੱਖਦੇ ਹਾਂ। ਸੰਤ ਹੈ ਚਰਨ ਮੋਰ ਲੋ ਮੱਥਾ, ਤੇ ਮੇਰੇ ਮੱਥੇ ਨੂੰ ਸੰਤਾਂ ਨੇ ਇਸ ਪ੍ਰਕਾਰ ਆਪਣੇ ਚਰਨਾਂ ਦੇ ਨਾਲ ਮੋੜ ਲਿਆ। ਮੱਥੇ ਉੱਪਰ ਜਿਹੜੇ ਦੂਸਰੇ ਕਰਮ ਸੀ ਉਹ ਚਰਨ ਲਾ ਕਰਕੇ ਮੇਟ ਦਿੱਤੇ ਨੇ, ਜਿਹੜੇ ਕਰਮ ਲਿਖੇ ਸਨ ਮਸਤਕ ਦੇ ਉੱਪਰ ਵਿਆਹ ਕਰਮ ਇਹਨੇ ਕਰਨੇ ਨੇ, ਪਰਮੇਸ਼ਰ ਤੋਂ ਦੂਰ ਹੋਣ ਵਾਲੇ ਕਰਮ ਵੀ ਹਾਲੇ ਕਰੇਗਾ। ਸੋ ਸੰਤਾਂ ਨੇ ਚਰਨ ਲਾ ਕਰਕੇ ਪਰਮੇਸ਼ਰ ਤੋਂ ਦੂਰ ਹੋਣ ਵਾਲੇ ਜਿਹੜੇ ਕਰਮ ਸਨ ਉਹ ਮੇਟ ਦਿੱਤੇ, ਮੋੜ ਲੋ। ਸੋ ਮੇਟ ਦਿੱਤੇ ਨੇ, ਇਸ ਪ੍ਰਕਾਰ ਮੇਰੇ ਮੱਥੇ ਨੂੰ ਉਹਨਾਂ ਨੇ ਮੋੜ ਲਿਆ ਹੈ, ਅਥਵਾ ਮੇਰਾ ਮੱਥਾ ਸੰਤਾਂ ਦੇ ਚਰਨਾਂ ਉੱਪਰ ਮੈਂ ਰੱਖਦਾ ਹਾਂ।
ਹਮਰੇ ਮਸਤਕ ਸੰਤ ਧਰੇ ਹੱਥ।
ਸੰਤਾਂ ਨੇ, ਮਹਾਂਪੁਰਸ਼ਾਂ ਨੇ, ਸਤਿਗੁਰੂ ਸਾਹਿਬ ਜੀ ਸੰਤ ਨੇ, ਨਾਮ ਅਭਿਆਸ ਕਮਾਈ ਕਰਨ ਵਾਲੇ ਸਤਿਪੁਰਖ ਸਾਧੂ ਮਹਾਤਮਾ ਉਹ ਸੰਤ ਨੇ, ਉਹਨਾਂ ਨੇ ਸਾਡੇ ਇਸ ਤਰ੍ਹਾਂ ਮਸਤਕ ਦੇ ਉੱਪਰ ਆਪਣੇ ਹੱਥ ਕਰ ਕਮਲ ਸਾਡੇ ਮਸਤਕ ਉੱਪਰ ਰੱਖੇ ਹਨ।
ਸਾਧ ਹੈ ਮੰਤਰ ਮੋਰ ਲੋ ਮਨੁਆ।
ਸੰਤਾਂ ਮਹਾਂਪੁਰਸ਼ਾਂ ਦਾ ਮੰਤਰ ਤੇ ਮੇਰਾ ਮਨੁਆ, ਮੋਰ ਲੋ ਮਨੁਆ, ਮੇਰਾ ਮਨ ਹੈ, ਮੇਰੇ ਮਨ ਨੇ ਮਹਾਂਪੁਰਸ਼ਾਂ ਦਾ ਮੰਤਰ ਗ੍ਰਹਿਣ ਕੀਤਾ ਹੈ, ਉਸ ਮੰਤਰ ਦੇ ਨਾਲ ਮੋਰ ਲੋ ਮਨੁਆ, ਇਹ ਜਿਹੜਾ ਮਨ ਹੈ ਉਸ ਮੰਤਰ ਦੇ ਨਾਲ ਮੋਰ ਲੋ, ਸੰਸਾਰ ਦੇ ਵੱਲੋਂ ਮੁੜ ਗਿਆ। ਸੋ ਵਿਸ਼ਿਆਂ ਦੇ ਵੱਲੋਂ ਇਸ ਮੰਤਰ ਨੂੰ ਕਮਾਉਣ ਕਰਕੇ ਇਹ ਮਨ ਜਿਹੜਾ ਹੈ ਮੁੜ ਗਿਆ ਹੈ।
ਤਾਤੇ ਗਤ ਹੋਏ ਤ੍ਰੈ ਗੁਣੀਆਂ।
ਇਸ ਮੰਤਰ ਦੇ ਨਾਲ, ਨਾਮ ਦੇ ਨਾਲ ਜਿਹੜਾ ਇਹ ਤ੍ਰੈ ਗੁਣੀਆਂ, ਤਿੰਨ ਗੁਣ ਨੇ, ਰਾਜਗੁਣ, ਤਮ ਗੁਣ, ਸਤਗੁਣ, ਰਾਜਸੀ ਸੁਭਾਅ, ਸੋ ਸੰਸਾਰ ਦੀਆਂ ਵਾਸ਼ਨਾਵਾਂ, ਤਮੋ ਗੁਣੀ ਗੁੱਸੇ ਵਾਲਾ, ਸੋ ਸਤੋ ਗੁਣੀ, ਇਹ ਤਿੰਨ ਤਰ੍ਹਾਂ ਦਾ ਜਿਹੜਾ ਇਹ ਸੁਭਾਅ ਹੈ, ਗਤ ਹੋਏ ਤਿੰਨੇ ਗੁਣ ਜਿਹੜੇ ਨੇ ਅੰਦਰੋਂ, ਗਤ ਦਾ ਮਤਲਬ ਨਾਸ਼, ਖਤਮ ਹੋ ਗਏ ਹਨ।
ਭਗਤ ਦਰਸ ਦੇਖ ਨੈਣ ਰੰਗਾ।
ਭਗਤਾਂ ਦੇ ਦਰਸ਼ਨ ਵੇਖ ਕਰਕੇ ਨੈਣ ਨੈਣਾ ਦੇ ਵਿੱਚ ਪ੍ਰੇਮ ਲੱਗ ਗਿਆ ਹੈ, ਨੈਣ ਰੰਗਾ ਨੇ, ਨੇਤਰਾਂ ਨੂੰ ਵੀ ਲਾਲੀ ਚੜ ਗਈ ਹੈ।
ਲੋਭ ਮੋਹ ਟੁੱਟੇ ਭ੍ਰਮ ਸੰਗਾ।
ਲੋਭ ਮੋਹ, ਇਹ ਦੁਨੀਆਂ ਦੇ ਨਾਲੋਂ ਮੋਹ ਵੀ ਟੁੱਟ ਗਿਆ, ਲੋਭ ਵੀ ਖਤਮ ਹੋ ਗਿਆ, ਭ੍ਰਮ ਸੰਗਾ ਨਾਲ ਜਿਹੜਾ ਭਰਮ ਸੀ ਨਾ ਪੰਜ ਪ੍ਰਕਾਰ ਦਾ, ਇਹ ਭਰਮ ਵੀ ਗੁਰੂ ਪਿਆਰੇ ਦੂਰ ਹੋ ਗਿਆ ਹੈ।
ਨਾਨਕ ਸੁਖ ਸਹਿਜ ਆਨੰਦਾ।
ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹੁਣ ਸੁਖ ਆਨੰਦ ਦੀ ਪ੍ਰਾਪਤੀ ਹੋਈ ਹੈ, ਸਹਿਜ ਗਿਆਨ ਅਵਸਥਾ ਦੀ ਪ੍ਰਾਪਤੀ ਹੋਈ, ਸੁਖ ਪ੍ਰਾਪਤ ਹੋਇਆ, ਆਨੰਦ ਪ੍ਰਾਪਤ ਹੋਇਆ ਹੈ।
ਕੋਲ ਪੀਤ ਮਿਲੇ ਪਰਮਾਨੰਦਾ।
ਜਿਹੜਾ ਪਰਦਾ ਸੀ ਨਾ ਉਹ ਖੋਲ ਦਿੱਤਾ ਹੈ, ਨਾਸ ਹੋ ਗਿਆ ਹੈ। ਸੋ ਇਸ ਤਰ੍ਹਾਂ ਮਿਲੇ ਪਰਮਾਨੰਦਾ, ਪਰਮ ਆਨੰਦ ਸਰੂਪ ਪਰਮੇਸ਼ਰ ਜੀ ਦੀ ਪ੍ਰਾਪਤੀ ਹੋ ਗਈ ਹੈ, ਸਾਰੇ ਤਾਂ ਹੀ ਸਾਰੇ ਸੁੱਖਾਂ ਦੀ ਪ੍ਰਾਪਤੀ ਆਨੰਦ ਬਣੇ ਨੇ। ਇਹ ਸਤਿਗੁਰਾਂ ਨੇ ਕਿਰਪਾ ਕੀਤੀ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ, ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਜੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਸਤਿਗੁਰਾਂ ਦਾ ਉਪਦੇਸ਼ ਹਿਰਦੇ ਚ ਵਸੇ ਤਾਂ ਜੋ ਲੋਕ ਸੁਖੀ ਤੇ ਪ੍ਰਲੋਕ ਸੁਹੇਲੇ ਹੋਣ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।